ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ ਕਾਮਨ
ਚਵਰ ਛਤਰ ਤਖਤ ਦੇ ਮਾਲਕ ਦੋ ਜਹਾਨ ਦੇ ਵਾਲੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਿੱਖ ਪੰਥ ਦੇ ਮਹਾਨ ਤੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਇੱਕ ਵਾਰੀ ਫਿਰ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਕੁ ਅੱਜ ਆਪਾਂ ਗੁਰੂ ਦੇ ਬੋਲ ਸੁਣਨ ਵਾਸਤੇ ਬੈਠੇ ਹਾਂ, ਚਾਹੇ ਇਸ ਮਹਾਨ ਇਤਿਹਾਸਕ ਪਾਵਨ ਪਵਿੱਤਰ ਅਸਥਾਨ ਤੇ ਬੈਠੇ ਹਾਂ, ਚਾਹੇ ਟੀਵੀ ਮਾਧਿਅਮ ਦੇ ਰਾਹੀਂ ਆਪਣੇ ਘਰਾਂ ਦੇ ਵਿੱਚ ਸੁਣਨ ਵਾਸਤੇ ਬੈਠੇ ਹਾਂ, ਅਸੀਂ ਧੰਨਤਾ ਦੇ ਯੋਗ ਹਾਂ, ਵਡਿਆਈ ਦੇ ਪਾਤਰ ਹਾਂ, ਕਿਉਂਕਿ ਗੁਰੂ ਦੇ ਬੋਲ ਸੁਣਨੇ, ਗੁਰੂ ਦੇ ਬੋਲਾਂ ਦੇ ਨਾਲ ਆਪਣੀ ਸੁਰਤ ਦੀ ਸਾਂਝ ਪਾਉਣੀ, ਗੁਰੂ ਦੇ ਸ਼ਬਦ ਨਾਲ ਆਪਣੀ ਸੁਰਤ ਜੋੜਨੀ, ਇਹ ਵਿਰਲਿਆਂ ਦੇ ਹਿੱਸੇ ਆਉਂਦਾ ਹੈ, ਉਹਨਾਂ ਦੇ ਹਿੱਸੇ ਆਉਂਦਾ ਜਿਨ੍ਹਾਂ ਤੇ ਅਕਾਲ ਪੁਰਖ ਦੀ ਮਿਹਰਬਾਨਗੀ ਹੁੰਦੀ ਹੈ, ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੁੰਦੀ ਹੈ। ਅੱਜ ਸਾਡੇ ਤੇ ਗੁਰੂ ਦੀ ਕਿਰਪਾ ਹੈ ਕਿ ਅਸੀਂ ਗੁਰੂ ਦੇ ਲਫ਼ਜ਼ਾਂ ਦੇ ਨਾਲ, ਗੁਰੂ ਦੀ ਸਿੱਖਿਆ ਦੇ ਨਾਲ, ਗੁਰੂ ਦੇ ਉਪਦੇਸ਼ਾਂ ਦੇ ਨਾਲ ਸਾਂਝ ਪਾਉਣ ਵਾਸਤੇ ਆਪਣੀ ਸੁਰਤ ਦੀ ਇੱਥੇ ਹਾਜ਼ਰ ਹੋਏ ਹਾਂ। ਅੱਜ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੋਂ ਮੁੱਖ ਵਾਕ ਸਾਡੀ ਝੋਲੀ ਪਿਆ, ਇਸੇ ਹੀ ਮੁੱਖ ਵਾਕ ਦੀ ਅੱਜ ਆਪਾਂ ਨੇ ਅਕਾਲ ਪੁਰਖ ਵੱਲੋਂ ਬਖਸ਼ਿਸ਼ ਕੀਤੀ ਹੋਈ ਤੁਛ ਬੁੱਧੀ ਅਨੁਸਾਰ ਅਤੇ ਨਿਸ਼ਚਿਤ ਕੀਤੇ ਹੋਏ ਸਮੇਂ ਮੁਤਾਬਕ ਵਿਚਾਰ ਸਰਵਣ ਕਰਨੀ ਹੈ। ਇਹ ਸੂਹੀ ਦੀ ਵਾਰ ਹੈ। ਸੂਹੀ ਦੀ ਵਾਰ ਦੇ ਵਿੱਚ ਗੁਰੂ ਪਿਆਰਿਓ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸਲੋਕਾਂ ਦੇ ਵਿੱਚ ਸਾਨੂੰ ਕੀ ਸਮਝਾਉਂਦੇ ਹੈ ਉਹ ਆਪਾਂ ਨੇ ਪਿਆਰ ਤੇ ਸਤਿਕਾਰ ਦੇ ਨਾਲ ਸਰਵਣ ਕਰਨਾ ਔਰ ਆਪਣੀਆਂ ਹਿਰਦੇ ਰੂਪੀ ਝੋਲੀਆਂ ਦੇ ਵਿੱਚ ਭਰ ਕਰਕੇ ਲੈ ਜਾਣਾ। ਇਸ ਲਈ ਆਓ, ਜਿੰਨੇ ਕੁ ਵੱਡੇ ਭਾਗਾਂ ਸਦਕਾ ਅੱਜ ਆਪਾਂ ਗੁਰੂ ਕੀ ਗੋਦ ਵਿੱਚ ਜੁੜੇ ਬੈਠੇ ਹਾਂ, ਮਨ ਵਰਤੀਆਂ ਇਕਾਗਰ ਕਰ ਲਈਏ ਔਰ ਗੁਰੂ ਕੇ ਸ਼ਬਦ ਵਿੱਚ ਧਿਆਨ ਜੋੜਦੇ ਹਾਂ। ਸਾਰੀ ਸੰਗਤ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ, ਕਾਮਨ ਤੋ ਸੁਧਾਰ ਕਰ, ਜਾ ਪਹਿਲਾ ਕੰਤ ਮਨਾਏ।
ਗੁਰੂ ਪਿਆਰਿਓ, ਇਸ ਸ਼ਬਦ ਦੀ ਵਿਚਾਰ ਸੁਣਨ ਤੋਂ ਪਹਿਲਾਂ ਇੱਕ ਗੱਲ ਸਮਝ ਲੈਣੀ ਬੜੀ ਜ਼ਰੂਰੀ ਹੈ ਕਿ ਗੁਰਬਾਣੀ ਸਾਨੂੰ ਅਕਾਲ ਪੁਰਖ ਦਾ ਗਿਆਨ ਦਿੰਦੀ ਹੈ, ਅਕਾਲ ਪੁਰਖ ਦੀ ਸਮਝ ਦਿੰਦੀ ਹੈ। ਹੁਣ ਅਕਾਲ ਪੁਰਖ ਦਾ ਜਿਹੜਾ ਗਿਆਨ ਹੈ ਉਹ ਅਸੀਮ ਹੈ, ਸੀਮਾ ਤੋਂ ਪਰੇ ਹੈ। ਸਾਡੀ ਬੁੱਧੀ ਜਿਹੜੀ ਹੈ ਉਹ ਬਹੁਤ ਛੋਟੀ ਹੈ, ਬਹੁਤ ਤੁੱਛ ਹੈ। ਤਾਂ ਗੁਰੂ ਸਾਹਿਬ ਸਾਨੂੰ ਉਸ ਅਕਾਲ ਪੁਰਖ ਦਾ ਅਸੀਮ ਗਿਆਨ ਦੇਣ ਵਾਸਤੇ ਉਹਨਾਂ ਚੀਜ਼ਾਂ ਦੀਆਂ ਉਦਾਹਰਣਾਂ ਦਿੰਦੇ ਨੇ ਜਿਨ੍ਹਾਂ ਨਾਲ ਸਾਡਾ ਰੋਜ਼ਮਰਾ ਵਾਹ ਵਾਸਤਾ ਪੈਂਦਾ। ਸਾਨੂੰ ਅਕਾਲ ਪੁਰਖ ਦੀ ਗੱਲ ਸਮਝਾਉਣ ਵਾਸਤੇ, ਅਕਾਲ ਪੁਰਖ ਦਾ ਗਿਆਨ ਦੇਣ ਵਾਸਤੇ, ਸਾਡੀ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸਾਂਝ ਪਵਾਉਣ ਵਾਸਤੇ ਸਤਿਗੁਰੂ ਜੀ ਉਹਨਾਂ ਚੀਜ਼ਾਂ ਦੀ, ਉਹਨਾਂ ਵਸਤੂਆਂ ਦੀ ਉਦਾਹਰਣ ਦਿੰਦੇ ਨੇ ਜਿਨ੍ਹਾਂ ਨਾਲ ਸਾਡਾ ਰੋਜ਼ ਦਾ ਵਾਹ ਵਾਸਤਾ ਪੈਂਦਾ, ਕਿਉਂਕਿ ਉਸ ਤਰ੍ਹਾਂ ਸਾਡੀ ਸਮਝ ਚ ਆਉਣਾ ਬਹੁਤ ਮੁਸ਼ਕਲ ਹੈ। ਰੂਹਾਨੀਅਤ ਦਾ ਗਿਆਨ, ਆਤਮਾ ਦਾ ਗਿਆਨ, ਪਰਮਾਤਮਾ ਦਾ ਗਿਆਨ ਸਿੱਧਾ ਸਾਡੀ ਸਮਝ ਦੇ ਵਿੱਚ ਆਉਣਾ ਜਿਹੜਾ ਹੈ ਬਹੁਤ ਮੁਸ਼ਕਲ ਹੈ, ਉਹ ਆ ਨਹੀਂ ਸਕਦਾ, ਸਾਡੀ ਬੁੱਧੀ ਸਮਝ ਨਹੀਂ ਸਕਦੀ। ਤਾਂ ਸਤਿਗੁਰੂ ਜੀ ਐਗਜ਼ੈਂਪਲਾਂ ਦਿੰਦੇ ਨੇ, ਉਦਾਹਰਣਾਂ ਦਿੰਦੇ ਨੇ, ਜਿਵੇਂ ਬੱਚਾ ਹੁੰਦਾ ਨਾ ਘਰ ਦੇ ਵਿੱਚ ਰਹਿੰਦਾ। ਹੁਣ ਪੁਰਾਣੇ ਵੇਲਿਆਂ ਦੇ ਵਿੱਚ ਬੱਚਾ ਜਦੋਂ ਘਰ ਦੇ ਵਿਹੜੇ ਦੇ ਵਿੱਚ ਖੇਡਦਾ ਤੇ ਘਰ ਦੇ ਵਿੱਚ ਹੀ ਖੁਰਲੀਆਂ ਦੇ ਉੱਤੇ ਊਠ ਬੰਨੇ ਹੁੰਦੇ, ਇੱਕ ਅੱਧਾ ਊਠ ਰੱਖਿਆ ਹੁੰਦਾ, ਮੱਝਾਂ ਰੱਖੀਆਂ ਹੁੰਦੀਆਂ, ਗਾਵਾਂ ਰੱਖੀਆਂ ਹੁੰਦੀਆਂ, ਬੱਚਾ ਰੋਜ਼ ਉਹਨਾਂ ਨੂੰ ਦੇਖਦਾ। ਬੱਚਾ ਸਾਲ ਦਾ ਹੋ ਗਿਆ, 2 ਸਾਲ ਦਾ ਹੋ ਗਿਆ, 3 ਸਾਲ ਦਾ ਹੋ ਗਿਆ, ਫਿਰ ਅਸੀਂ ਉਸਨੂੰ ਪੜ੍ਹਨੇ ਪਾਉਂਦੇ ਹਾਂ, ਸਕੂਲ ਭੇਜਦੇ ਹਾਂ। ਤਾਂ ਸਕੂਲ ਦੇ ਵਿੱਚ ਬੱਚੇ ਨੂੰ ਜਿਹੜੀ ਸਭ ਤੋਂ ਪਹਿਲਾਂ ਚੀਜ਼ ਪੜ੍ਹਾਈ ਜਾਂਦੀ ਹੈ ਉਹ ਹੈ ਕਾਇਦਾ, ਕਾਇਦਾ ਪੜ੍ਹਾਇਆ ਜਾਂਦਾ। ਹੁਣ ਅਧਿਆਪਕ ਨੇ ਬੱਚੇ ਨੂੰ ਕੂੜੇ ਆੜੇ ਦਾ ਗਿਆਨ ਦੇਣਾ ਜਾਂ ABC ਦਾ ਗਿਆਨ ਦੇਣਾ। ਹੁਣ ਬੱਚੇ ਨੂੰ ਪਤਾ ਹੀ ਨਹੀਂ ਹੈ ਊੜਾ ਆੜਾ ਕੀ ਚੀਜ਼ ਹੈ, ABC ਕੀ ਚੀਜ਼ ਹੈ। ਫਿਰ ਅਧਿਆਪਕ ਜਿਹੜਾ ਹੈ ਬੱਚੇ ਨੂੰ ਊੜਾ ਆੜਾ ਸਮਝਾਉਣ ਦੇ ਲਈ ਜਾਂ ABC ਸਮਝਾਉਣ ਦੇ ਲਈ ਉਹਦੇ ਅੱਗੇ ਕਾਇਦਾ ਰੱਖਦਾ। ਹੁਣ ਕਾਇਦੇ ਦੇ ਵਿੱਚ ਊਠ ਦੀ ਤਸਵੀਰ ਬਣੀ ਹੁੰਦੀ ਹੈ ਤਾਂ ਬੱਚਾ ਜਿਹੜਾ ਹੈ ਉਹਨੇ ਊਠ ਦੇਖਿਆ ਹੁੰਦਾ। ਚਲੋ ਅੱਜ ਕੱਲ੍ਹ ਦੇ ਬੱਚੇ ਤਾਂ ਗੁਰੂ ਪਿਆਰੇ ਜਿਹੜੇ ਹੈ ਉਹ ਨਹੀਂ ਊਠ ਦੇਖਦੇ ਛੋਟੀ ਉਮਰੇ, ਕਿਉਂਕਿ ਅੱਜ ਕੱਲ੍ਹ ਜਾਨਵਰਾਂ ਤੋਂ ਘੱਟ ਕੰਮ ਲਿਆ ਜਾਂਦਾ, ਮਸ਼ੀਨਰੀ ਆ ਗਈ ਹੈ। ਹੁਣ ਬੱਚੇ ਨੇ ਊਠ ਦੇਖਿਆ ਤੇ ਊਠ ਦੀ ਤਸਵੀਰ ਦਿਖਾ ਕੇ ਅਧਿਆਪਕ ਜਿਹੜਾ ਹੈ ਉਸ ਬੱਚੇ ਨੂੰ ਊੜੇ ਦਾ ਗਿਆਨ ਦਿੰਦਾ ਹੈ। ਫਿਰ ਬੱਚੇ ਨੂੰ ਅੱਖ ਦਿਖਾਈ ਜਾਂਦੀ ਹੈ, ਅੱਖ ਦੀ ਤਸਵੀਰ ਦਿਖਾਈ ਜਾਂਦੀ ਹੈ। ਹੁਣ ਬੱਚੇ ਨੂੰ ਅੱਖ ਦਾ ਵੀ ਪਤਾ, ਕਿਉਂਕਿ ਮਾਂ ਬਾਪ ਨੇ ਛੋਟੇ ਘਰੇ ਹੁੰਦਿਆਂ ਘਰੇ ਉਹਨੂੰ ਦੱਸਿਆ ਹੁੰਦਾ ਵੀ ਆਹ ਅੱਖ ਹੈ, ਆਹ ਨੱਕ ਹੈ, ਆਹ ਕੰਨ ਹੈ। ਫਿਰ ਅੱਖ ਦੀ ਤਸਵੀਰ ਦਿਖਾ ਕੇ ਬੱਚੇ ਨੂੰ ਆੜੇ ਦਾ ਗਿਆਨ ਕਰਵਾਇਆ ਜਾਂਦਾ, ਇੱਟ ਦੀ ਤਸਵੀਰ ਦਿਖਾ ਕੇ ਈੜੀ ਦਾ ਗਿਆਨ ਕਰਵਾਇਆ ਜਾਂਦਾ, ਇਸੇ ਤਰ੍ਹਾਂ ਸੇਬ ਐਪਲ ਦੀ ਤਸਵੀਰ ਦਿਖਾ ਕੇ ਬੱਚੇ ਨੂੰ ਏ ਦਾ ਗਿਆਨ ਕਰਵਾਇਆ ਜਾਂਦਾ, ਬਾਲ ਦੀ ਤਸਵੀਰ ਦਿਖਾ ਕੇ ਬੱਚੇ ਨੂੰ ਬੀ ਦਾ ਗਿਆਨ ਕਰਵਾਇਆ ਜਾਂਦਾ। ਤਾਂ ਤਸਵੀਰਾਂ ਦੇ ਮਾਧਿਅਮ ਦੇ ਰਾਹੀਂ ਬੱਚਾ ਜਿਹੜਾ ਹੈ ਉਹ ਅੱਖਰ ਗਿਆਨ ਹਾਸਲ ਕਰਦਾ, ਤੇ ਤਸਵੀਰਾਂ ਉਹਨਾਂ ਦੀਆਂ ਜਿਹੜਾ ਬੱਚਾ ਆਪਣੇ ਘਰ ਦੇ ਵਿੱਚ ਦੇਖਦਾ, ਜਿਸ ਨੂੰ ਬੱਚੇ ਨੇ ਆਪਣੇ ਘਰ ਦੇ ਵਿੱਚ ਦੇਖਿਆ ਹੁੰਦਾ ਜਾਂ ਬਾਹਰ ਦੇਖਿਆ ਹੁੰਦਾ। ਇਸੇ ਤਰ੍ਹਾਂ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਸਾਨੂੰ ਅਕਾਲ ਪੁਰਖ ਦਾ ਗਿਆਨ ਸਮਝਾਉਣਾ ਚਾਹੁੰਦੇ ਆ, ਸਿੱਧਾ ਹੀ ਅਕਾਲ ਪੁਰਖ ਦਾ ਗਿਆਨ। ਸਾਡੀ ਸਮਝ ਕਿਵੇਂ ਆਵੇ? ਤਾਂ ਸਤਿਗੁਰਾਂ ਨੇ ਉਦਾਹਰਣਾਂ ਦਿੱਤੀਆਂ ਨੇ ਸਮਾਜ ਦੇ ਵਿੱਚੋਂ, ਸੰਸਾਰ ਦੇ ਵਿੱਚੋਂ। ਹੁਣ ਸਮਾਜ ਦੇ ਵਿੱਚ, ਸੰਸਾਰ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇੱਕ ਪਤੀ ਪਤਨੀ ਦਾ ਰਿਸ਼ਤਾ ਹੈ, ਦੁਨੀਆਂ ਦੇ ਹਰ ਸਮਾਜ ਦੇ ਅੰਦਰ ਹੈ, ਹਰ ਮਜ਼ਹਬ ਦੇ ਅੰਦਰ ਹੈ, ਹਰ ਧਰਮ ਦੇ ਅੰਦਰ ਹੈ। ਚਾਹੇ ਹਿੰਦੂ ਨੇ, ਚਾਹੇ ਉਹ ਬੋਧੀ ਨੇ, ਜੈਨੀ ਹੈ, ਸਿੱਖ ਹੈ, ਮੁਸਲਮਾਨ ਹੈ, ਈਸਾਈ ਹੈ, ਯਹੂਦੀ ਹੈ, ਆਸਤਕ ਹੈ, ਨਾਸਤਕ ਹੈ, ਹਰ ਦੇ ਅੰਦਰ ਹੀ ਸਮਾਜ ਦੇ ਵਿੱਚ ਇੱਕ ਰਿਸ਼ਤਾ ਹੈ ਜਿਹਨੂੰ ਅਸੀਂ ਕਹਿੰਦੇ ਪਤੀ ਪਤਨੀ ਦਾ ਰਿਸ਼ਤਾ। ਹੁਣ ਪਤੀ ਪਤਨੀ ਦਾ ਰਿਸ਼ਤਾ ਜਿਹੜਾ ਹੈ ਉਹ ਅਸੀਂ ਸਮਾਜ ਦੇ ਲੋਕ ਹੰਢਾਉਂਦੇ ਹਾਂ ਜਾਂ ਕਿਸੇ ਨੂੰ ਹੰਢਾਉਂਦਿਆਂ ਵੇਖਦੇ ਹਾਂ। ਤੇ ਸਤਿਗੁਰੂ ਜੀ ਸਾਨੂੰ ਆਤਮਾ ਤੇ ਪਰਮਾਤਮਾ ਦੇ ਵਿਚਕਾਰ ਜਿਹੜਾ ਰਿਸ਼ਤਾ ਹੈ ਜਾਂ ਜੋ ਹੋਣਾ ਚਾਹੀਦਾ ਉਹਦੀ ਗੱਲ ਸਮਝਾਉਣੀ ਹੈ। ਹੁਣ ਕਿਵੇਂ ਸਮਝਾਉਣ? ਵਾਹਿਗੁਰੂ ਅਤੇ ਆਤਮਾ ਜਿਹੜੀ ਹੈ ਸਾਡੇ ਸਰੀਰ ਦੇ ਅੰਦਰ ਰਮੀ ਹੋਈ ਉਹਦੀ ਗੱਲ ਸਮਝਾਉਣੀ ਹੈ ਸਤਿਗੁਰਾਂ ਨੇ। ਕਿਵੇਂ ਸਮਝਾਉਣ? ਤਾਂ ਸਤਿਗੁਰਾਂ ਨੇ ਫਿਰ ਪਤੀ ਪਤਨੀ ਦੇ ਰਿਸ਼ਤੇ ਦੀ ਜਿਹੜੀ ਹੈ ਉਦਾਹਰਣ ਜਿਹੜੀ ਹੈ ਉਹ ਸਾਡੇ ਸਾਹਮਣੇ ਰੱਖੀ ਹੈ, ਕਿਉਂਕਿ ਪਤੀ ਪਤਨੀ ਦੇ ਰਿਸ਼ਤੇ ਨੂੰ ਅਸੀਂ ਹੱਡੀ ਹੰਢਾਉਂਦੇ ਹਾਂ ਜਾਂ ਕਿਸੇ ਨੂੰ ਹੱਡੀ ਹੰਢਾਉਂਦੇ ਹਾਂ ਵੇਖਦੇ ਹਾਂ, ਜਾਂ ਕਿਸੇ ਨੂੰ ਹੱਡੀ ਹੰਢਾਇਆ ਵੇਖਦੇ ਹਾਂ ਜਾਂ ਅਸੀਂ ਹੱਡੀ ਹੰਢਾਉਂਦੇ ਹਾਂ ਘਰ ਪਰਿਵਾਰ ਸਮਾਜ ਦੇ ਅੰਦਰ ਉਹ ਦੇਖਦੇ ਹਾਂ ਜਾਂ ਅਸੀਂ ਖੁਦ ਹੰਢਾਉਂਦੇ ਹਾਂ। ਤਾਂ ਕੀ ਦੇਖਦੇ ਹਾਂ ਸਮਾਜ ਦੇ ਅੰਦਰ? ਸਮਾਜ ਦੇ ਅੰਦਰ ਦੇਖਦੇ ਹਾਂ ਕਿ ਇੱਕ ਇਸਤਰੀ ਜਿਹੜੀ ਹੈ ਉਹ ਸ਼ਿੰਗਾਰ ਕਰਦੀ ਹੈ। ਇਹ ਨਹੀਂ ਕੇਵਲ ਇੱਕ ਮਜ਼ਹਬ ਜਾਂ ਇੱਕ ਦੇਸ਼ ਦੇ ਅੰਦਰ, ਦੁਨੀਆਂ ਦੇ ਹਰ ਕੋਨੇ ਦੇ ਅੰਦਰ, ਖਾਸ ਤੌਰ ਤੇ ਸਾਡੇ ਹਿੰਦੁਸਤਾਨ ਦੇ ਅੰਦਰ, ਭਾਰਤ ਦੇ ਅੰਦਰ, ਹਰ ਸਮਾਜ ਦੇ ਅੰਦਰ ਇਸਤਰੀ ਜਿਹੜੀ ਹੈ ਉਹ ਆਪਣੇ ਪਤੀ ਨੂੰ ਪ੍ਰਸੰਨ ਕਰਨ ਦੇ ਲਈ ਸੋਹਣਾ ਬਣਨ ਦਾ ਯਤਨ ਕਰਦੀ ਹੈ, ਸ਼ਿੰਗਾਰ ਕਰਦੀ ਹੈ। ਤੇ ਸਤਿਗੁਰੂ ਜੀ ਇਸੇ ਚੀਜ਼ ਦੀ ਉਦਾਹਰਣ ਦੇ ਕੇ ਸਾਨੂੰ ਗੁਰੂ ਪਿਆਰਿਓ ਅਕਾਲ ਪੁਰਖ ਤੇ ਆਤਮਾ ਦੇ ਰਿਸ਼ਤੇ ਦੀ ਗੱਲ ਸਮਝਾਉਂਦੇ ਨੇ। ਕੀ ਕਹਿੰਦੇ ਨੇ ਪਹਿਲੀ ਪੰਕਤੀ 'ਚ, ਉਹ ਧਿਆਨ ਦੇ ਨਾਲ ਸੁਣਨਾ ਗੁਰੂ ਪਿਆਰਿਓ। ਸਭ ਤੋਂ ਪਹਿਲਾਂ ਸਿਰਲੇਖ ਹੈ ਸਲੋਕ ਮਹੱਲਾ ਤੀਜਾ। ਸਲੋਕ ਗੁਰੂ ਪਿਆਰਿਓ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ, ਤੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸਲੋਕ ਦੀ ਪਹਿਲੀ ਪੰਕਤੀ 'ਚ ਕੀ ਕਹਿੰਦੇ ਨੇ? ਕਹਿੰਦੇ ਕਾਮਣ ਤਾਉ ਸ਼ਿੰਗਾਰ ਕਰ। ਕਾਮਣ ਦਾ ਅਰਥ ਹੈ ਗੁਰੂ ਪਿਆਰੇ ਇਸਤਰੀ। ਕਾਮਣ ਜਿਹੜਾ ਸ਼ਬਦ ਹੈ ਨਾ, ਕਾਮਣ, ਕੱਕੇ ਨੂੰ ਕੰਨਾ, ਮੰਮਾ, ਨਾਣੇ ਨੂੰ ਸਿਹਾਰੀ, ਇਹ ਨਾਣੇ ਨੂੰ ਜਿਹੜੀ ਸਿਹਾਰੀ ਹੈ ਇਹਦੇ ਮੂਲਕ ਅੰਕ ਵਜੋਂ ਲੱਗੀ ਹੈ ਕਾਮਣੀ। ਤੇ ਕਾਮਣੀ ਜਿਹੜਾ ਹੈ ਉਹ ਇਸਤਰੀ ਨੂੰ ਕਿਹਾ ਜਾਂਦਾ, ਔਰਤ ਨੂੰ ਕਿਹਾ ਜਾਂਦਾ। ਤਾਂ ਮਹਾਰਾਜ ਇੱਥੇ ਔਰਤ ਨੂੰ ਸੰਬੋਧਨ ਕਰਦੇ ਨੇ, ਇਸਤਰੀ ਨੂੰ ਸੰਬੋਧਨ ਕਰਦੇ ਨੇ, ਪਰ ਕਿਹੜੀ ਇਸਤਰੀ ਨੂੰ ਸੰਬੋਧਨ ਕਰਦੇ ਨੇ? ਇਹ ਔਰਤ ਇਸਤਰੀ ਨੂੰ ਸੰਬੋਧਨ ਨਹੀਂ ਕਰਦੇ ਸਤਿਗੁਰੂ ਜੀ, ਇਹ ਆਤਮਾ ਨੂੰ ਸੰਬੋਧਨ ਕਰਦੇ ਨੇ, ਆਤਮਾ ਨੂੰ ਸੰਬੋਧਨ ਕਰਦੇ ਨੇ। ਇਸਤਰੀ ਦੀ ਉਦਾਹਰਣ ਸਾਡੇ ਸਾਹਮਣੇ ਰੱਖੀ ਹੈ ਤਾਂ ਕਿ ਅਸੀਂ ਸੌਖੇ ਢੰਗ ਦੇ ਨਾਲ ਗੱਲ ਨੂੰ ਸਮਝ ਸਕੀਏ। ਕਹਿੰਦੇ ਕਾਮਣ ਤਉ ਸਿੰਗਾਰ ਕਰ, ਕਰ ਦੇ ਰਾਰੇ ਨੂੰ ਸਿਹਾਰੀ ਹੈ ਕਰਿਆ ਕਰ। ਕਹਿੰਦੇ ਹੇ ਇਸਤਰੀ, ਸਿੰਗਾਰ ਜਿਹੜਾ ਹੈ ਇਹ ਤਾਂ ਕਰਿਆ ਕਰ, ਸਿੰਗਾਰ ਕਰਦੀ ਹੈ ਨਾ ਤੂੰ, ਇਹ ਸਿੰਗਾਰ ਤਾਂ ਕਰਿਆ ਕਰ ਜਾਂ ਪਹਿਲਾਂ ਕੰਤ ਮਨਾਏ, ਪਹਿਲਾਂ ਜਿਹੜਾ ਹੈ ਉਹ ਆਪਣੇ ਪਤੀ ਨੂੰ ਮਨਾ, ਪਤੀ ਨੂੰ ਪ੍ਰਸੰਨ ਕਰ, ਪਤੀ ਨੂੰ ਖੁਸ਼ ਕਰ, ਫਿਰ ਸਿੰਗਾਰ ਕਰ। ਗੁਰੂ ਪਿਆਰਿਓ, ਆਤਮਾ ਜਿਹੜੀ ਹੈ ਕਿਹੜਾ ਸਿੰਗਾਰ ਕਰਦੀ ਹੈ ਜਾਂ ਮਨੁੱਖ ਕਿਹੜਾ ਸਿੰਗਾਰ ਕਰਦਾ ਹੈ ਪਰਮਾਤਮਾ ਦੀ ਖੁਸ਼ੀ ਲੈਣ ਵਾਸਤੇ? ਚਲੋ ਇਸਤਰੀ ਤਾਂ ਮੰਨ ਲਿਆ ਕਿ ਸਿੰਗਾਰ ਕਰਦੀ ਹੈ ਆਪਣੇ ਪਤੀ ਦੀ ਪ੍ਰਸੰਨਤਾ ਲਈ, ਲੇਕਿਨ ਆਤਮਾ ਕਿਹੜਾ ਸਿੰਗਾਰ ਕਰਦੀ ਹੈ? ਸਰੀਰ ਕਿਹੜਾ ਸਿੰਗਾਰ ਕਰਦਾ ਹੈ? ਸੰਸਾਰ ਦੇ ਵਿੱਚ ਧਰਮ ਦੀ ਦੁਨੀਆਂ ਦੇ ਅੰਦਰ ਰੱਬ ਨੂੰ ਪਾਉਣ ਵਾਸਤੇ, ਵਾਹਿਗੁਰੂ ਨੂੰ ਪਾਉਣ ਵਾਸਤੇ ਮਨੁੱਖ ਵੀ ਗੁਰਪਿਆਰੀ ਉਹ ਸਿੰਗਾਰ ਕਰਦੇ ਆ। ਧਾਰਮਿਕ ਭੇਖ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਧਾਰਮਿਕ ਭੇਖ, ਧਾਰਮਿਕ ਭੇਖ ਧਾਰਨ ਕਰਦੇ ਆ। ਹੁਣ ਧਾਰਮਿਕ ਭੇਖ ਦਾ ਸਤਿਗੁਰੂ ਜੀ ਖੰਡਨ ਨਹੀਂ ਕਰ ਰਹੇ, ਸਤਿਗੁਰੂ ਜੀ ਇਹ ਸਮਝਾ ਰਹੇ ਹੈ ਕਿ ਧਾਰਮਿਕ ਭੇਖ ਜਿਹੜਾ ਹੈ ਉਹ ਤਾਂ ਸਾਰਥਕ ਹੈ ਜੇ ਵਾਹਿਗੁਰੂ ਦੀ ਖੁਸ਼ੀ ਹੈ ਤੁਹਾਡੇ ਤੇ, ਤੇ ਜੇ ਵਾਹਿਗੁਰੂ ਖੁਸ਼ ਨਹੀਂ ਹੈ, ਵਾਹਿਗੁਰੂ ਖੁਸ਼ ਨਹੀਂ ਹੈ, ਵਾਹਿਗੁਰੂ ਪ੍ਰਸੰਨ ਨਹੀਂ ਹੈ, ਵਾਹਿਗੁਰੂ ਨੇ ਤੁਹਾਡੇ ਤੋਂ ਮੁੱਖ ਮੋੜਿਆ ਹੋਇਆ, ਤੁਹਾਨੂੰ ਛੱਡਿਆ ਹੋਇਆ, ਤੇ ਫਿਰ ਇਸ ਧਾਰਮਿਕ ਭੇਖ ਦਾ ਕੀ ਮਾਇਨਾ, ਕੀ ਮਤਲਬ ਹੈ? ਕੋਈ ਮਤਲਬ ਨਹੀਂ ਨਾ ਹੈ। ਜੇ ਇਸਤਰੀ ਤੇ ਉਸਦੇ ਪਤੀ ਦਾ ਵਿਛੋੜਾ ਪੈ ਚੁੱਕਿਆ, ਫਿਰ ਇਸਤਰੀ ਦੇ ਸਿੰਗਾਰ ਦਾ ਜਿਸ ਤਰ੍ਹਾਂ ਕੋਈ ਮਤਲਬ ਨਹੀਂ ਸਮਝਿਆ ਜਾਂਦਾ, ਉਸੇ ਤਰ੍ਹਾਂ ਜੇ ਅਸੀਂ ਵਾਹਿਗੁਰੂ ਤੋਂ ਟੁੱਟੇ ਹਾਂ, ਪਰਮੇਸ਼ਵਰ ਤੋਂ ਟੁੱਟੇ ਹਾਂ, ਤਾਂ ਸਾਡੇ ਧਾਰਮਿਕ ਭੇਖ ਦਾ ਮਹੱਤਵ ਕੀ ਹੈ? ਕੋਈ ਮਹੱਤਵ ਨਹੀਂ ਹੈ, ਧਾਰਮਿਕ ਭੇਖ ਦਾ ਕੋਈ ਮਹੱਤਵ ਨਹੀਂ ਹੈ। ਕੋਈ ਜਟਾਵਾਂ ਬਣਾਉਂਦਾ ਹੈ, ਕੋਈ ਪਿੰਡੇ ਸਵਾਹ ਮਲਦਾ, ਕੋਈ ਕੰਨਾਂ 'ਚ ਮੁੰਦਰਾਂ ਪਾਉਂਦਾ, ਕੋਈ ਗੁਰਪਿਆਰੀ ਕਿਸੇ ਤਰ੍ਹਾਂ ਦਾ ਲਿਬਾਸ ਪਾਉਂਦਾ, ਕੋਈ ਕਿਸੇ ਤਰ੍ਹਾਂ ਦਾ ਲਿਬਾਸ ਪਾਉਂਦਾ, ਕੋਈ ਕਿਸੇ ਤਰ੍ਹਾਂ ਦਾ ਲਿਬਾਸ ਪਾਉਂਦਾ। ਹੁਣ ਇੱਥੇ ਗੁਰਪਿਆਰੀ ਕੋਈ ਇਹ ਵੀ ਸਵਾਲ ਕਰ ਸਕਦਾ ਹੈ ਵੀ ਤੁਸੀਂ ਵੀ ਤਾਂ ਧਾਰਮਿਕ ਭੇਖ ਧਾਰਨ ਕਰਦੇ ਹੋ, ਚਿੱਟੇ ਚੋਲੇ ਪਾਉਣੇ ਹੋ, ਤਾਂ ਇਹ ਗੁਰਪਿਆਰੀ ਜਿਹੜਾ ਸਾਡਾ ਜਿਹੜਾ ਇਹ ਲਿਬਾਸ ਹੈ ਨਾ, ਪਜਾਮੀ ਪਾ ਲਈ, ਚਿੱਟਾ ਚੋਲਾ ਪਾ ਲਿਆ ਜਾਂ ਚਿੱਟੀ ਪਜਾਮੀ ਪਾ ਲਈ, ਇਹ ਗੁਰਪਿਆਰੀ ਇਹ ਵਰਦੀ ਹੈ ਸਾਡੀ ਪ੍ਰਚਾਰਕ ਸ਼੍ਰੇਣੀ ਦੀ, ਜਿਹਦੇ ਵਿੱਚ ਗ੍ਰੰਥੀ ਵੀ ਆ ਜਾਂਦਾ, ਜਿਹਦੇ 'ਚ ਪ੍ਰਚਾਰਕ ਵੀ ਆ ਜਾਂਦਾ, ਜਿਹਦੇ 'ਚ ਕਥਾਵਾਚਕ ਵੀ ਆ ਜਾਂਦਾ, ਜਿਹਦੇ 'ਚ ਢਾਡੀ ਵੀ ਆ ਜਾਂਦੇ ਨੇ, ਜਿਹਦੇ 'ਚ ਕਮਿਸ਼ਰ ਵੀ ਆ ਜਾਂਦੇ ਨੇ। ਇਹ ਵਰਦੀ ਹੈ ਪ੍ਰਚਾਰਕ ਸ਼੍ਰੇਣੀ ਦੀ, ਇਹ ਕੋਈ ਧਾਰਮਿਕ ਭੇਖ ਨਹੀਂ ਹੈ। ਅਸੀਂ ਵਾਹਿਗੁਰੂ ਨੂੰ ਖੁਸ਼ ਕਰਨ ਦੇ ਲਈ ਨਹੀਂ ਇਹ ਧਾਰਦੇ, ਇਹ ਆਪਣੀ ਪਹਿਚਾਣ ਦੇ ਲਈ ਅਸੀਂ ਧਾਰਨ ਕਰਦੇ ਹਾਂ, ਪਹਿਚਾਣ ਦੇ ਲਈ ਪਾਉਂਦੇ ਹਾਂ, ਤਾਂ ਕਿ ਸੰਸਾਰ ਦੇ ਵਿੱਚ ਸਾਡੀ ਇਸ ਵਰਦੀ ਨੂੰ ਦੇਖ ਕੇ ਲੋਕ ਇਹ ਜਾਣਨ ਕਿ ਇਹ ਪ੍ਰਚਾਰਕ ਸ਼੍ਰੇਣੀ ਨਾਲ ਤਾਲੁਕਾਤ ਰੱਖਣ ਵਾਲੇ ਲੋਕ ਹੈ, ਜਾਂ ਭਾਈ ਇਹ ਇੱਕ ਸੰਸਥਾ ਦੇ ਵਿੱਚ ਵਿਚਰਨ ਵਾਲੇ ਲੋਕ ਹੈ, ਇਹ ਕਿਸੇ ਗੁਰਦੁਆਰਾ ਸਾਹਿਬ ਜਾਂ ਗੁਰਦੁਆਰਾ ਕਮੇਟੀ ਦੇ ਨਾਲ ਤਾਲੁਕਾਤ ਰੱਖਣ ਵਾਲੇ ਲੋਕ ਹੈ। ਰੱਬ ਨੂੰ ਖੁਸ਼ ਕਰਨ ਵਾਸਤੇ ਜਾਂ ਵਾਹਿਗੁਰੂ ਨੂੰ ਖੁਸ਼ ਕਰਨ ਵਾਸਤੇ ਵੀ ਧਾਰਦੇ, ਜਿਵੇਂ ਫੌਜ ਦੀ ਵਰਦੀ ਹੈ, ਪੁਲਿਸ ਦੀ ਵਰਦੀ ਹੈ, ਜੇ ਵਰਦੀ ਨਾ ਪਾਈ ਹੋਵੇ ਤਾਂ ਕਿਵੇਂ ਪਤਾ ਲੱਗੂ ਕਿ ਇਹ ਪੁਲਿਸ ਵਾਲਾ ਹੈ ਜਾਂ ਨਹੀਂ ਪੁਲਿਸ ਵਾਲਾ? ਵਰਦੀ ਤੋਂ ਅਸੀਂ ਪਹਿਚਾਣਦੇ ਹਾਂ ਕਿ ਇਹ ਪੁਲਿਸ ਵਾਲਾ ਹੈ, ਇਹ ਫੌਜੀ ਹੈ, ਜੇ ਮੋਢੇ ਕਹੀ ਰੱਖੀ ਹੈ ਤੇ ਖੇਤ 'ਚ ਕੰਮ ਕਰਦਾ ਸੀ ਜ਼ਿਮੀਂਦਾਰ ਹੈ ਭਾਈ, ਪੈਂਟ ਕੋਟ ਪਾ ਕੇ ਤਾਂ ਖੇਤ 'ਚ ਕੰਮ ਨਹੀਂ ਨਾ ਹੁੰਦਾ। ਤਾਂ ਇਸ ਕਰਕੇ ਇਹ ਇੱਕ ਸਾਡੀ ਜਿਹੜੀ ਹੈ ਸੰਸਥਾ ਦੀ ਕਹਿ ਲਓ, ਸ਼੍ਰੇਣੀ ਦੀ ਕਹਿ ਲਓ, ਜਮਾਤ ਦੀ ਕਹਿ ਲਓ, ਇਹ ਇੱਕ ਵਰਦੀ ਹੈ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਕਹਿੰਦੇ ਕਾਮਣ ਤੋ ਸ਼ਿੰਗਾਰ ਕਰ। ਹੇ ਇਸਤਰੀ, ਤੂੰ ਸ਼ਿੰਗਾਰ ਤਾਂ ਕਰ, ਫੇਰ ਕਰ ਜਾ ਪਹਿਲਾਂ ਕੰਤ ਮਨਾਏ। ਪਹਿਲਾਂ ਆਪਣੇ ਪਤੀ ਨੂੰ ਰਾਜ਼ੀ ਕਰ, ਪਰਮੇਸ਼ਵਰ ਨੂੰ ਰਾਜ਼ੀ ਕਰ, ਵਾਹਿਗੁਰੂ ਨੂੰ ਰਾਜ਼ੀ ਕਰ, ਫੇਰ ਕਹਿੰਦੇ ਇਹ ਭੇਖ ਧਾਰਨ ਕਰੀ, ਫਿਰ ਇਹ ਪਹਿਰਾਵਾ ਧਾਰਨ ਕਰੀ ਜਿਹੜਾ ਧਰਮ ਦੇ ਨਾਲ ਸੰਬੰਧਿਤ ਤੁਸੀਂ ਮੰਨਦੇ ਹੋ, ਫਿਰ ਇਹ ਭੇਖ ਧਾਰਨ ਕਰੀ। ਇਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਪਹਿਲੀ ਪੰਕਤੀ ਦੇ ਵਿੱਚ ਗੁਰੂ ਪਿਆਰੀਓ ਸਾਨੂੰ ਸਮਝਾਉਂਦੇ ਨੇ, ਅੱਗੇ ਦੱਸਦੇ ਨੇ।
ਮਤ ਸੇਜੈ ਕੰਤ ਨਾ ਆਵਈ, ਪੀਵੈ ਬਿਰਥਾ ਜਾਏ।
ਕਿਤੇ ਇਹ ਨਾ ਹੋਵੇ, ਦੇਖੋ ਕਿੰਨੀ ਖੂਬਸੂਰਤ ਗੱਲ ਕਹੀ ਹੈ ਮਹਾਰਾਜ ਨੇ, ਕਹਿੰਦੇ ਕਿਤੇ ਇਹ ਨਾ ਹੋਵੇ ਮਤ ਸੇਜੈ ਕੰਤ ਨਾ ਆਵਈ। ਮਤਾ ਕਿਤੇ ਸੇਜ ਦੇ ਉੱਤੇ ਕੰਤ ਜਿਹੜਾ ਹੈ, ਪਤੀ ਜਿਹੜਾ ਉਹ ਆਵੇ ਹੀ ਨਾ, ਏਵੇਂ ਬਿਰਥਾ ਜਾਏ, ਫਿਰ ਇਹ ਤੇਰਾ ਸ਼ਿੰਗਾਰ ਜਿਹੜਾ ਨਾ, ਸ਼ਿੰਗਾਰ ਕੀਤਾ ਤੇ ਐਵੇਂ ਬੇਕਾਰ ਚਲਾ ਜਾਣਾ, ਤੇਰਾ ਜਿਹੜਾ ਸ਼ਿੰਗਾਰ ਹੈ ਇਹ ਐਵੇਂ ਬੇਕਾਰ ਚਲਾ ਜਾਣਾ ਜੇ ਕਹਿੰਦੇ ਸੇਜ ਦੇ ਉੱਤੇ ਪਤੀ ਨਾ ਆਇਆ। ਉਹ ਸਮਝਾਉਣਾ ਕੀ ਚਾਹੁੰਦੇ ਨੇ, ਸਮਝਾਉਂਦੇ ਨੇ ਮਹਾਰਾਜ ਕਿ ਜੇ ਤੇਰੇ ਹਿਰਦੇ ਰੂਪੀ ਸੇਜ ਦੇ ਵਿੱਚ ਵਾਹਿਗੁਰੂ ਨਹੀਂ ਹੈ ਤੇ ਫਿਰ ਤੇਰਾ ਧਾਰਮਿਕ ਭੇਖ ਧਾਰਿਆ ਜਿਹੜਾ ਹੈ ਉਹ ਐਵੇਂ ਬੇਕਾਰ ਚਲਾ ਜਾਣਾ, ਪੁਰਖਾ ਐਵੇਂ ਬੇਕਾਰ ਚਲਾ ਜਾਣਾ। ਹੁਣ ਵਾਹਿਗੁਰੂ ਦਾ ਪਿਆਰ ਨਹੀਂ ਹੈ, ਵਾਹਿਗੁਰੂ ਤੇ ਵਿਸ਼ਵਾਸ ਨਹੀਂ ਹੈ, ਵਾਹਿਗੁਰੂ ਦੇ ਨਾਲ ਪ੍ਰੀਤ ਨਹੀਂ ਹੈ, ਵਾਹਿਗੁਰੂ ਤੇ ਸ਼ਰਧਾ ਨਹੀਂ ਹੈ ਤੇ ਕੋਈ ਜਿੰਨਾ ਮਰਜ਼ੀ ਭੇਖ ਧਾਰ ਕੇ ਬੈਠਾ ਹੋਵੇ ਕੀ ਉਹ ਵਾਹਿਗੁਰੂ ਨੂੰ ਪਾ ਸਕਦਾ, ਕੀ ਉਹ ਪਰਮਾਤਮਾ ਨੂੰ ਪਾ ਸਕਦਾ। ਇਸ ਤਰ੍ਹਾਂ ਗੁਰੂ ਪਿਆਰੀ ਜਿਹੜਾ ਜਿੰਨਾ ਮਰਜ਼ੀ ਸ਼ਿੰਗਾਰ ਕਰ ਲਏ ਜੇ ਉਹਦੀ ਪਤੀ ਨਾਲ ਬਣਦੀ ਨਹੀਂ ਹੈ, ਸਾਂਝ ਨਹੀਂ ਹੈ, ਤੇ ਫਿਰ ਉਹਦਾ ਮਤਲਬ ਕੀ ਹੈ। ਇਹ ਸਤਿਗੁਰੂ ਜੀ ਸਮਝਾ ਰਹੇ ਨੇ ਗੁਰੂ ਪਿਆਰੀਓ। ਉਦਾਹਰਣ ਬੇਸ਼ੱਕ ਪਤੀ ਤੇ ਪਤਨੀ ਦੀ ਦਿੱਤੀ ਹੈ ਤਾਂ ਕਿ ਅਸੀਂ ਸੌਖੇ ਢੰਗ ਦੇ ਨਾਲ ਸਮਝ ਸਕੀਏ, ਪਰ ਅਸਲ ਦੇ ਵਿੱਚ ਸਤਿਗੁਰੂ ਜੀ ਸਾਨੂੰ ਇਹ ਸਮਝਾ ਰਹੇ ਹੈ ਕਿ ਧਾਰਮਿਕ ਭੇਖ ਦਾ, ਧਾਰਮਿਕ ਅਡੰਬਰ ਦਾ ਕੋਈ ਮਤਲਬ ਨਹੀਂ ਹੈ ਜੇ ਤੁਹਾਡੀ ਹਿਰਦੇ ਰੂਪੀ ਸੇਜ ਦੇ ਵਿੱਚ ਉਹ ਵਾਹਿਗੁਰੂ ਪਰਮੇਸ਼ਵਰ ਪਤੀ ਨਹੀਂ ਹੈ। ਤਾਂ ਜੇ ਹਿਰਦੇ ਰੂਪੀ ਸੇਜ ਦੇ ਉੱਤੇ ਉਹ ਮਾਲਕ ਪਤੀ ਨਹੀਂ ਹੈ ਤਾਂ ਕਹਿੰਦੇ ਫਿਰ ਤੁਹਾਡੇ ਧਾਰਮਿਕ ਅਡੰਬਰ ਦਾ, ਧਾਰਮਿਕ ਭੇਖ ਦਾ ਕੋਈ ਮਾਇਨਾ ਨਹੀਂ ਹੈ, ਕੋਈ ਮਤਲਬ ਨਹੀਂ। ਜੇ ਗੁਰੂ ਤੇ ਸਾਡਾ ਭਰੋਸਾ ਹੈ, ਗੁਰੂ ਤੇ ਸਾਡਾ ਵਿਸ਼ਵਾਸ ਹੈ, ਗੁਰੂ ਨਾਲ ਸਾਡਾ ਪਿਆਰ ਹੈ ਤੇ ਫਿਰ ਗੁਰੂ ਪਿਆਰੇ ਉਹ ਘਰ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਕਰਾਉਣਾ, ਪਾਤਸ਼ਾਹ ਦਾ ਪਾਵਨ ਸਰੂਪ ਪ੍ਰਕਾਸ਼ਮਾਨ ਕਰਕੇ ਇਹ ਸਾਰਾ ਕੁਝ ਠੀਕ ਹੈ। ਤੇ ਜੇ ਗੁਰੂ ਤੇ ਸਾਡਾ ਵਿਸ਼ਵਾਸ ਹੀ ਨਹੀਂ ਹੈ, ਖਿਆਲ ਸਾਡੇ ਜਿਹੜੇ ਨੇ ਉਹ ਨਾਸਤਿਕ ਨੇ, ਨਾ ਸਾਡਾ ਗੁਰੂ ਤੇ ਭਰੋਸਾ ਹੈ, ਨਾ ਸਾਡਾ ਗੁਰੂ ਨਾਲ ਪਿਆਰ ਹੈ, ਨਾ ਸਾਡਾ ਗੁਰੂ ਦੇ ਨਾਲ ਗੁਰੂ ਪਿਆਰੀ ਜਿਹੜਾ ਕੋਈ ਸ਼ਰਧਾ ਭਾਵਨਾ ਵਾਲਾ ਰਿਸ਼ਤਾ ਹੈ, ਤੇ ਅਸੀਂ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਕਰਕੇ ਅਖੰਡ ਪਾਠ ਸਾਹਿਬ ਆਰੰਭ ਕਰਾ ਲਿਆ, ਸਹਿਜ ਪਾਠ ਆਰੰਭ ਕਰਾ ਲਿਆ, ਉਹਦਾ ਮਤਲਬ ਕੀ ਹੈ? ਸਿਰਫ ਲੋਕ ਲਾਜ ਨੂੰ ਮੁੱਖ ਰੱਖ ਕੇ ਵੀ ਲੜਕੇ ਦਾ ਵਿਆਹ ਰੱਖਿਆ, ਲੜਕੀ ਦਾ ਵਿਆਹ ਰੱਖਿਆ ਜੀ ਤਾਂ ਕਰਕੇ ਅਸੀਂ ਕਰਾਉਣੇ, ਕੋਈ ਮਤਲਬ ਨਹੀਂ ਗੁਰੂ ਪਿਆਰਿਓ। ਵਿਸ਼ਵਾਸ ਦਾ ਹੋਣਾ, ਪਿਆਰ ਦਾ ਹੋਣਾ, ਸ਼ਰਧਾ ਦਾ ਹੋਣਾ ਇਹ ਸਭ ਤੋਂ ਅਹਿਮ ਹੈ। ਵਿਸ਼ਵਾਸ ਦਾ ਹੋਣਾ, ਸ਼ਰਧਾ ਦਾ ਹੋਣਾ, ਪਿਆਰ ਦਾ ਹੋਣਾ ਇਹ ਸਭ ਤੋਂ ਅਹਿਮ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਸੰਸਾਰ ਦੇ ਵਿੱਚ ਪਤੀ ਪਤਨੀ ਦੇ ਰਿਸ਼ਤੇ ਵਿੱਚ, ਜੇ ਪਤਨੀ ਦਾ ਪਤੀ ਤੇ ਵਿਸ਼ਵਾਸ ਹੈ, ਪਤੀ ਦਾ ਪਤਨੀ ਤੇ ਵਿਸ਼ਵਾਸ ਹੈ, ਪਤਨੀ ਦਾ ਪਤੀ ਨਾਲ ਪਿਆਰ ਹੈ, ਪਤੀ ਦਾ ਪਤਨੀ ਨਾਲ ਪਿਆਰ ਹੈ, ਪਤਨੀ ਦੀ ਪਤੀ ਤੇ ਭਾਵਨਾ ਹੈ, ਪਤੀ ਦੀ ਪਤਨੀ ਤੇ ਭਾਵਨਾ ਹੈ, ਫਿਰ ਤਾਂ ਠੀਕ ਹੈ ਸਾਰਾ ਕੁਝ। ਤੇ ਜੇ ਕੁਝ ਹੈ ਹੀ ਨਹੀਂ ਹੈ, ਜੇ ਕੁਝ ਹੈ ਹੀ ਨਹੀਂ ਹੈ, ਫਿਰ ਸ਼ਿੰਗਾਰ ਦਾ ਕੀ ਮਤਲਬ ਹੈ? ਧਾਰਮਿਕ ਅਡੰਬਰ ਦਾ ਕੀ ਮਤਲਬ ਹੈ? ਧਾਰਮਿਕ ਭੇਖ ਦਾ ਕੀ ਮਤਲਬ ਹੈ? ਧਾਰਮਿਕ ਕਰਮ ਕਾਂਡ ਦਾ ਕੀ ਮਤਲਬ ਹੈ? ਕੋਈ ਮਤਲਬ ਨਹੀਂ ਹੈ ਗੁਰੂ ਪਿਆਰਿਓ। ਅਸਲ 'ਚ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸਾਨੂੰ ਇਹ ਗੱਲ ਸਮਝਾ ਰਹੇ ਨੇ। ਇਸ ਕਰਕੇ ਕਹਿੰਦੇ ਸੇਜੈ ਕੰਤ ਨਾ ਆਵਈ, ਮਤ ਸੇਜੈ ਕੰਤ ਨਾ ਆਵਈ। ਮਤਾਂ ਕਿਤੇ ਸੇਜ ਦੇ ਉੱਤੇ ਹਿਰਦੇ ਦੇ ਵਿੱਚ, ਹੁਣ ਸੇਜ ਕਿਹੜੀ ਹੈ? ਹਿਰਦੇ ਰੂਪੀ ਸੇਜ। ਮਤਾਂ ਹਿਰਦੇ ਰੂਪੀ ਸੇਜ ਦੇ ਵਿੱਚ ਉਹ ਮਾਲਕ ਦਾ ਪਿਆਰ ਹੀ ਨਾ ਆਵੇ ਤਾਂ ਸ਼ਿੰਗਾਰ ਜਿਹੜਾ ਹੈ, ਧਾਰਮਿਕ ਅਡੰਬਰ ਜਿਹੜਾ ਹੈ, ਇਵੇਂ ਬਿਰਥਾ ਜਾਏ, ਐਵੇਂ ਹੀ ਬਿਰਥਾ ਚਲੇ ਜਾਏਗਾ, ਐਵੇਂ ਹੀ ਬੇਕਾਰ ਚਲਾ ਜਾਏਗਾ।
ਕਾਮਨ ਤੇਰ ਮਨ ਮੰਨਿਆ, ਤ ਤੋ ਬਣਿਆ ਸਿਗਾਰ
ਕਾਮਣ ਤਿਰ ਮਨ ਮਾਨਿਆ। ਕਹਿੰਦੇ ਹੇ ਇਸਤਰੀ, ਬੇਸ਼ੱਕ ਗੁਰੂ ਪਿਆਰੇ ਸਾਨੂੰ ਲੱਗਦਾ ਹੈ ਕਿ ਦੁਨਿਆਵੀ ਇਸਤਰੀ ਨੂੰ ਕਹਿ ਰਹੇ ਆ, ਪਰ ਅਸਲ ਦੇ ਵਿੱਚ ਜਿੰਦ ਨੂੰ ਕਹਿ ਰਹੇ ਆ, ਜ਼ਿੰਦਗੀ ਨੂੰ ਕਹਿ ਰਹੇ। ਕਹਿੰਦੇ ਕਾਮਣ ਹੇ ਇਸਤਰੀ, ਕਹਿੰਦੇ ਤਿਰ ਮਨ ਮਾਨਿਆ, ਜੇ ਕਹਿੰਦੇ ਉਸ ਪਤੀ ਪਰਮੇਸ਼ਵਰ ਦਾ ਤੁਹਾਡੇ ਤੇ ਮਨ ਪਤੀਜ ਗਿਆ, ਮਨ ਉਹਦਾ ਮੰਨ ਗਿਆ, ਮਨ ਪਤੀਜ ਗਿਆ, ਕਹਿੰਦੇ ਤੋ ਬਣਿਆ ਸ਼ਿੰਗਾਰ, ਫਿਰ ਸਮਝ ਲਓ ਕਹਿੰਦੇ ਤੁਹਾਡਾ ਕਹਿੰਦੇ ਸਾਰਾ ਹੀ ਜਿਹੜਾ ਸ਼ਿੰਗਾਰ ਹੈ ਨਾ ਉਹ ਬਣ ਗਿਆ, ਸ਼ਿੰਗਾਰ ਬਣ ਗਿਆ, ਭਾਵੇਂ ਘੱਟ ਕੀਤਾ ਭਾਵੇਂ ਵੱਧ ਕੀਤਾ ਭਾਵੇਂ ਬਿਲਕੁਲ ਹੀ ਨਹੀਂ ਕੀਤਾ, ਸਿੰਪਲ ਹੋ, ਸਾਦੇ ਹੋ, ਸਾਦਗੀ ਨਾਲ ਰਹਿ ਰਹੇ ਹੋ। ਜੇ ਕਹਿੰਦੇ ਪਤੀ ਦਾ ਮਨ ਤੁਹਾਡੇ ਤੇ ਮੰਨ ਗਿਆ, ਮਨ ਪਤੀਜ ਗਿਆ, ਫਿਰ ਕਹਿੰਦੇ ਭਾਈ ਤੁਹਾਨੂੰ ਉਸਦੀ ਖੁਸ਼ੀ ਮਿਲਣੀ ਮਿਲਣੀ ਹੈ। ਭਾਵ ਕੀ ਹੈ ਕਿ ਜੇ ਤੁਸੀਂ ਹਰ ਪ੍ਰਕਾਰ ਦੇ ਧਾਰਮਿਕ ਅਡੰਬਰ ਭੇਖ ਤੋਂ ਨਿਆਰੇ ਹੋ, ਤੁਹਾਡਾ ਉਸ ਮਾਲਕ ਵਾਹਿਗੁਰੂ ਦੇ ਮਨ ਨਾਲ ਮਨ ਜਿਹੜਾ ਪਤੀਜ ਗਿਆ ਜਾਂ ਵਾਹਿਗੁਰੂ ਦੀ ਤੁਹਾਡੇ ਤੇ ਖੁਸ਼ੀ ਆ ਗਈ ਹੈ, ਤੇ ਸਮਝ ਲਓ ਤੁਹਾਡਾ ਤੇ ਉਹਦਾ ਰਿਸ਼ਤਾ ਜਿਹੜਾ ਹੈ ਉਹ ਬਹੁਤ ਮਜ਼ਬੂਤ ਤੇ ਪੱਕਾ ਹੋ ਗਿਆ। ਤੁਹਾਡੇ ਵਿਚਕਾਰ ਦੂਰੀ ਨਹੀਂ ਰਹਿ ਗਈ, ਤੁਹਾਡੇ ਵਿਚਕਾਰ ਵਿੱਥ ਨਹੀਂ ਰਹਿ ਗਈ ਹੈ, ਫਰਕ ਕੋਈ ਨਹੀਂ ਰਹਿ ਗਿਆ, ਤੁਸੀਂ ਦੋਵੇਂ ਇੱਕ ਮਿੱਕ ਜਿਹੜਾ ਹੈ ਉਹ ਹੋ ਗਏ ਹੋ, ਜੇ ਉਹਦਾ ਮਨ ਜਿਹੜਾ ਤੁਹਾਡੇ ਤੇ ਮੰਨ ਗਿਆ। ਅਸੀਂ ਕਹਿੰਦੇ ਨਾ ਮੇਰਾ ਮਨ ਮੰਨ ਗਿਆ, ਮੇਰਾ ਮਨ ਪਤੀਜ ਗਿਆ, ਮੇਰਾ ਮਨ ਪ੍ਰਸੰਨ ਹੋ ਗਿਆ। ਤਾਂ ਸਤਿਗੁਰੂ ਜੀ ਕਹਿੰਦੇ ਜੇ ਭਾਈ ਪਤੀ ਵਾਹਿਗੁਰੂ ਦਾ ਮਨ ਜ਼ਿੰਦਗੀ ਰੂਪੀ ਇਸਤਰੀ ਦੇ ਉੱਤੇ ਪਤੀਜ ਗਿਆ, ਤਾਂ ਫਿਰ ਕਹਿੰਦੇ ਜ਼ਿੰਦਗੀ ਭਾਵੇਂ ਉਹ ਸਾਦੇ ਢੰਗ ਦੇ ਨਾਲ ਗੁਜ਼ਰ ਬਸਰ ਕਰਦੀ ਹੈ, ਉਸ ਜ਼ਿੰਦਗੀ ਤੇ ਪਰਮਾਤਮਾ ਦੇ ਵਿਚਕਾਰ ਕੋਈ ਭੇਦ ਨਹੀਂ ਹੈ, ਕੋਈ ਫਰਕ ਨਹੀਂ ਹੈ, ਉਹ ਰਿਸ਼ਤਾ ਮਜ਼ਬੂਤ ਹੋ ਗਿਆ, ਉਹ ਰਿਸ਼ਤਾ ਸੋਹਣਾ ਹੋ ਗਿਆ, ਉਹ ਰਿਸ਼ਤਾ ਪਿਆਰਾ ਹੋ ਗਿਆ। ਇਹ ਸਤਿਗੁਰੂ ਜੀ ਸਮਝਾਉਂਦੇ ਨੇ
ਕੁਆ ਤੋ ਪਰਵਾਨ ਹੈ ਜਾ ਸੋ ਹੈ ਧਰੇ ਪਿਆਰਾ।
ਗੁਰੂ ਪਿਆਰੀ ਇੱਕੋ ਗੱਲ ਨੂੰ ਸਤਿਗੁਰੂ ਜੀ ਬਾਰ ਬਾਰ ਇਹ ਕਹਿ ਰਹੇ ਨੇ, ਬਾਰ ਬਾਰ ਕਹਿ ਰਹੇ ਨੇ, ਕਹਿੰਦੇ ਕੀਆ ਤੋ ਪਰਵਾਨ ਹੈ। ਧਿਆਨ ਦੇ ਨਾਲ ਸੁਣੋ ਪੰਗਤੀ, ਮਹਾਰਾਜ ਧੰਨ ਗੁਰੂ ਅਮਰਦਾਸ ਜੀ ਕਹਿੰਦੇ ਕੀਆ ਤੋ ਪਰਵਾਨ ਹੈ, ਕੀਤਾ ਕਹਿੰਦੇ ਤਾਂ ਪਰਵਾਨ ਹੈ, ਕੀ ਕੀਤਾ ਤਾਂ ਪਰਵਾਨ ਹੈ। ਕਿਹਦੀ ਗੱਲ ਚੱਲਦੀ ਹੈ? ਸ਼ਿੰਗਾਰ ਦੀ ਗੱਲ ਚੱਲ ਰਹੀ ਹੈ। ਕੀਆ ਤੋ ਪਰਵਾਨ ਹੈ, ਸ਼ਿੰਗਾਰ ਕੀਤਾ ਤਾਂ ਪਰਵਾਨ ਹੈ, ਜਾਂ ਸਹ ਧਰੇ ਪਿਆਰ, ਜੇ ਕਹਿੰਦੇ ਉਹ ਮਾਲਕ ਪਿਆਰ ਵੀ ਕਰਦਾ ਤਾਂ, ਜਾਂ ਸਹ, ਸਹ ਦਾ ਮਤਲਬ ਹੈ ਵਾਹਿਗੁਰੂ, ਵੈਸੇ ਸਹ ਦਾ ਅਰਥ ਹੁੰਦਾ ਪਤੀ ਤੇ ਪਤੀ ਦਾ ਅਰਥ ਹੁੰਦਾ ਮਾਲਕ। ਦੇਖੋ ਦੋ ਸ਼ਬਦ ਹੈ ਸੰਸਾਰ ਦੇ ਵਿੱਚ, ਇੱਕ ਹੈ ਪਤੀ ਤੇ ਇੱਕ ਹੈ ਪਿਤਾ, ਦੋਨਾਂ ਦਾ ਅਰਥ ਮਾਲਕ ਹੁੰਦਾ। ਉਦਾਂ ਵੱਖਰੇ ਵੱਖਰੇ ਰਿਸ਼ਤੇ ਨੇ ਸਮਾਜ ਦੇ ਅੰਦਰ। ਤਾਂ ਇੱਥੇ ਸ਼ਹ ਦਾ ਅਰਥ ਹੈ ਪਤੀ ਤੇ ਪਤੀ ਦਾ ਅਰਥ ਹੈ ਮਾਲਕ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਇਹ ਸ਼ਿੰਗਾਰ ਕੀਤਾ ਤਾਂ ਪ੍ਰਵਾਨ ਹੈ, ਜਾਂ ਸ਼ਹ ਧਰੇ ਪਿਆਰ, ਜੇ ਮਾਲਕ ਤੁਹਾਡੇ ਨਾਲ ਪਿਆਰ ਵੀ ਕਰਦਾ, ਪਿਆਰ ਵੀ ਰੱਖਦਾ। ਜੇ ਉਹ ਪਿਆਰ ਹੀ ਨਹੀਂ ਕਰਦਾ ਤੁਹਾਨੂੰ, ਤੇ ਫਿਰ ਇਸ ਸ਼ਿੰਗਾਰ ਦਾ ਕੀ ਮਤਲਬ ਹੈ? ਧਾਰਮਿਕ ਅਡੰਬਰ ਦਾ, ਧਾਰਮਿਕ ਭੇਖ ਦਾ ਕੀ ਮਤਲਬ ਹੈ? ਜੇ ਵਾਹਿਗੁਰੂ ਤੁਹਾਨੂੰ ਚਾਹੁੰਦਾ ਹੀ ਨਹੀਂ ਹੈ ਤਾਂ ਕਿਉਂ ਨਹੀਂ ਚਾਹੁੰਦਾ? ਕਿਉਂਕਿ ਅਸੀਂ ਪਿਆਰ ਕਿਸੇ ਹੋਰ ਨਾਲ ਪਾਇਆ ਹੋਇਆ, ਕਿਸੇ ਬੰਦੇ ਨੂੰ ਰੱਬ ਮੰਨ ਕੇ ਪੂਜ ਰਹੇ ਹਾਂ, ਕਿਸੇ ਪੱਥਰ ਨੂੰ ਰੱਬ ਮੰਨ ਕੇ ਪੂਜ ਰਹੇ ਹਾਂ, ਕਿਸੇ ਰੁੱਖ ਨੂੰ ਅਸੀਂ ਇਸ਼ਟ ਮੰਨ ਕੇ ਪੂਜ ਰਹੇ ਹਾਂ, ਕਿਸੇ ਜਾਨਵਰ ਨੂੰ ਅਸੀਂ ਇਸ਼ਟ ਮੰਨ ਕੇ ਪੂਜ ਰਹੇ ਹਾਂ, ਤੇ ਫਿਰ ਉਹ ਕਿੱਥੇ ਪਿਆਰ ਕਰੇਗਾ? ਕਿੱਥੇ ਪਿਆਰ ਕਰੇਗਾ? ਜੇ ਅਸੀਂ ਉਸ ਨੂੰ ਛੱਡ ਕੇ ਕਿਸੇ ਦੂਜੇ ਨਾਲ ਸਨੇਹ ਪਾਇਆ ਹੋਇਆ, ਦੂਜਾ ਕੌਣ ਹੈ ਗੁਰ ਪਿਆਰਿਓ? ਦੂਜਾ ਹੈ ਸੰਸਾਰ ਦੇ ਵਿੱਚ ਇੱਕ ਅਕਾਲ ਪੁਰਖ ਤੋਂ ਬਿਨਾਂ ਬਾਕੀ ਸਭ ਕੁਛ। ਦੇਖਦੇ ਹਾਂ ਨਾ, ਕੋਈ ਬੰਦੇ ਨੂੰ ਇਸ਼ਟ ਮੰਨ ਕੇ ਪੂਜੀ ਜਾਂਦਾ ਹੈ, ਕੋਈ ਰੁੱਖ ਨੂੰ ਇਸ਼ਟ ਮੰਨ ਕੇ ਪੂਜੀ ਜਾਂਦਾ ਹੈ, ਕੋਈ ਪੱਥਰ ਨੂੰ ਇਸ਼ਟ ਮੰਨ ਕੇ ਪੂਜੀ ਜਾਂਦਾ ਹੈ, ਕੋਈ ਜਾਨਵਰ ਨੂੰ ਇਸ਼ਟ ਮੰਨ ਕੇ ਪੂਜੀ ਜਾਂਦਾ, ਕੋਈ ਪਾਣੀ ਨੂੰ ਇਸ਼ਟ ਮੰਨ ਕੇ ਪੂਜੀ ਜਾਂਦਾ, ਕੋਈ ਅੱਗ ਨੂੰ ਇਸ਼ਟ ਮੰਨ ਕੇ ਪੂਜੀ ਜਾਂਦਾ। ਅੱਗ, ਪਾਣੀ, ਹਵਾ, ਇਹ ਸਭ ਉਸ ਵਾਹਿਗੁਰੂ ਦੇ ਪੈਦਾ ਕੀਤੇ ਹੋਏ ਹੈ। ਅਸੀਂ ਉਹਦੇ ਪੈਦਾ ਕੀਤਿਆਂ ਹੋਇਆਂ ਨੂੰ ਨਹੀਂ ਮੰਨਣਾ, ਬਲਕਿ ਉਹਨੂੰ ਮੰਨਣਾ ਜਿਹਨੇ ਇਹ ਪੈਦਾ ਕੀਤੇ ਨੇ। ਪਾਣੀ ਨੂੰ ਅਸੀਂ ਨਹੀਂ ਪੂਜਣਾ, ਬਲਕਿ ਉਸ ਨੂੰ ਪੂਜਣਾ ਜਿਹਨੇ ਪਾਣੀ ਪੈਦਾ ਕੀਤਾ। ਅੱਗ ਦੀ ਪੂਜਾ ਅਸੀਂ ਨਹੀਂ ਕਰਦੇ, ਅੱਗ ਦੀ ਪੂਜਾ ਅਸੀਂ ਨਹੀਂ ਕਰਨੀ, ਅਸੀਂ ਉਹਦੀ ਪੂਜਾ ਕਰਨੀ ਜਿਹਦੇ ਹੁਕਮ 'ਚ ਅੱਗ ਪੈਦਾ ਹੋਈ ਹੈ। ਜਿਹੜਾ ਉਹਨੇ ਪੈਦਾ ਕੀਤਾ ਉਹਨੂੰ ਸੰਭਾਲਣਾ, ਸਾਡੇ ਵਾਸਤੇ ਜਿਹੜਾ ਉਹਨੇ ਪੈਦਾ ਕੀਤਾ ਉਹਨੂੰ ਸੰਭਾਲਣਾ, ਉਹਦਾ ਖਿਆਲ ਰੱਖਣਾ, ਇਹ ਸਾਡਾ ਫਰਜ਼ ਹੈ। ਪਾਣੀ ਦੀ ਸੰਭਾਲ ਕਰਨੀ, ਹਵਾ ਦੀ ਸ਼ੁੱਧਤਾ ਦਾ ਖਿਆਲ ਰੱਖਣਾ, ਧਰਤੀ ਦੀ ਪਾਕੀਜ਼ਤਾ ਦਾ ਖਿਆਲ ਰੱਖਣਾ, ਇਹ ਸਾਡਾ ਫਰਜ਼ ਹੈ। ਪਰ ਧਰਤੀ ਨੂੰ ਰੱਬ ਮੰਨ ਕੇ ਪੂਜਣਾ, ਪਾਣੀ ਨੂੰ ਰੱਬ ਮੰਨ ਕੇ ਪੂਜਣਾ, ਅੱਗ ਨੂੰ ਰੱਬ ਮੰਨ ਕੇ ਪੂਜਣਾ, ਇਹ ਸਿੱਖ ਸਿਧਾਂਤ ਨਹੀਂ ਹੈ, ਸਿੱਖ ਫਲਸਫਾ ਨਹੀਂ ਹੈ। ਗੁਰੂ ਪਿਆਰਿਓ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਜੇ ਮਾਲਕ ਦਾ ਪਿਆਰ ਹੀ ਨਹੀਂ ਹੈ ਤਾਂ ਫਿਰ ਕਹਿੰਦੇ ਕੀਆ ਕਿਸ ਕੰਮ ਦਾ ਹੈ, ਸਿਗਾਰ ਕਿਸ ਕੰਮ ਦਾ। ਇਹ ਤਾਂ ਪ੍ਰਵਾਨ ਹੈ ਜੇ ਮਾਲਕ ਦਾ ਪਿਆਰ ਹੈ।
ਪਾਓ ਸਿਗਾਰ ਤੇ ਬੋਲ ਰਸ, ਭੋਜਨ ਪਾਓ ਕਰੇ।
ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਹੇ ਇਸਤਰੀ, ਕਿਹਨੂੰ ਕਹਿ ਰਹੇ ਆ? ਜਿੰਦ ਨੂੰ। ਜੇ ਤੂੰ ਉਸ ਮਾਲਕ ਦੀ ਖੁਸ਼ੀ ਲੈਣੀ ਹੈ ਨਾ ਤਾਂ ਤੈਨੂੰ ਦੋ ਚੀਜ਼ਾਂ ਦੀ ਲੋੜ ਹੈ। ਦੇਖੋ ਕਿੱਡੀ ਖੂਬਸੂਰਤ ਗੱਲ ਕਹੀ ਹੈ ਧੰਨ ਗੁਰੂ ਅਮਰਦਾਸ ਜੀ। ਤੁਹਾਨੂੰ ਦੋ ਚੀਜ਼ਾਂ ਦੀ ਜ਼ਰੂਰਤ ਹੈ ਜੇ ਤੂੰ ਉਹਦੀ ਖੁਸ਼ੀ ਲੈਣੀ ਹੈ। ਸ਼ਿੰਗਾਰ ਜਿੰਨਾ ਮਰਜ਼ੀ ਕਰ, ਇਹਦਾ ਕੋਈ ਫਾਇਦਾ ਨਹੀਂ ਜੇ ਉਹਦੀ ਖੁਸ਼ੀ ਨਹੀਂ ਹੈ। ਤੇ ਜੇ ਉਹਦੀ ਖੁਸ਼ੀ ਲੈਣੀ ਹੈ ਤਾਂ ਤੈਨੂੰ ਦੋ ਚੀਜ਼ਾਂ ਦੀ ਜ਼ਰੂਰਤ ਹੈ। ਪੁੱਛੀਏ ਮਹਾਰਾਜ ਨੂੰ, ਮਹਾਰਾਜ ਉਹ ਦੋ ਚੀਜ਼ਾਂ ਕੀ ਹੈ? ਹੁਣ ਉਹ ਸ਼ਿੰਗਾਰ ਕਰਨ ਵਾਸਤੇ ਕੀ ਕਰਦੀ ਇਸਤਰੀ? ਤੰਬੋਲ, ਪਾਨਾਂ ਦੇ ਬੀੜੇ ਲਾਉਣੇ, 16 ਕਿਸਮ ਦਾ ਸ਼ਿੰਗਾਰ। ਗੁਰੂ ਪਿਆਰਿਓ, ਪੁਰਾਤਨ ਜਿਹੜੇ ਗ੍ਰੰਥ ਹੈ ਨਾ ਭਾਰਤ ਦੇ ਵਿੱਚ, ਉਹਨਾਂ ਦੇ ਵਿੱਚ ਮੰਨੇ ਗਏ ਨੇ 16 ਕਿਸਮ ਦੇ ਸ਼ਿੰਗਾਰ। ਪਾਨਾਂ ਦੇ ਬੀੜੇ ਲਾਉਣੇ ਭਾਵ ਮੂੰਹ ਨੂੰ ਲਾਲ ਕਰਨਾ, ਬੁੱਲਾਂ ਨੂੰ ਲਾਲ ਕਰਨਾ, ਹੋਰ ਗੁਰੂ ਪਿਆਰਿਓ ਜਿਹੜਾ ਕਈ ਕਿਸਮ ਦਾ ਸ਼ਿੰਗਾਰ ਹੈ। ਪਰ ਇੱਥੇ ਤੰਬੋਲ ਦੀ ਗੱਲ ਕੀਤੀ, ਕਹਿੰਦੇ ਦੋ ਚੀਜ਼ਾਂ ਦੀ ਲੋੜ ਹੈ। ਇੱਕ ਤੁਹਾਨੂੰ ਲੋੜ ਹੈ ਭਾਓ ਦੀ, ਭਾਓ, ਤੇ ਇੱਕ ਤੁਹਾਨੂੰ ਲੋੜ ਹੈ ਭਾਓ ਦੀ। ਹੁਣ ਭਾਓ ਦਾ ਅਰਥ ਹੁੰਦਾ ਗੁਰੂ ਪਿਆਰਿਓ ਡਰ, ਅਦਬ, ਤੇ ਭਾਓ ਦਾ ਅਰਥ ਹੁੰਦਾ ਪਿਆਰ। ਦੋ ਲਫ਼ਜ਼ ਹੈ ਮਾਤਰਾ ਗੁਰੂ ਪਿਆਰਿਓ, ਇੱਕ ਦਾ ਹੀ ਫਰਕ ਹੈ ਕੰਨੇ ਦਾ, ਇੱਕ ਭਾਓ ਹੈ ਇੱਕ ਭਾਓ ਹੈ। ਆਸਾ ਦੀ ਵਾਰ ਦੇ ਵਿੱਚ ਇੱਕ ਪੰਕਤੀ ਦੇ ਵਿੱਚ ਦੋਵੇਂ ਲਫ਼ਜ਼ ਆਉਂਦੇ ਨੇ, ਕਹਿੰਦੇ ਜਿਨ ਮਨ ਭਾਓ ਤਿਨਾ ਮਨ ਭਾਓ। ਇਹਦਾ ਮਤਲਬ ਹੈ ਕਿ ਜਿਨ੍ਹਾਂ ਮਨਾਂ ਦੇ ਵਿੱਚ ਭਾਓ ਹੈ ਉਹਨਾਂ ਮਨਾਂ ਦੇ ਵਿੱਚ ਭਾਓ ਵੀ ਹੈ, ਪਿਆਰ ਵੀ ਹੈ। ਹੁਣ ਡਰ ਗੁਰੂ ਪਿਆਰਿਓ ਦੋ ਤਰ੍ਹਾਂ ਦਾ ਹੈ। ਇੱਕ ਤਾਂ ਦੁਨੀਆਂ ਦਾ ਡਰ, ਦੁਨੀਆਂ ਦਾ ਡਰ, ਇੱਕ ਹੁੰਦਾ ਗੁਰੂ ਪਿਆਰਿਓ ਵਾਹਿਗੁਰੂ ਦਾ ਡਰ। ਵਾਹਿਗੁਰੂ ਦਾ ਜਿਹੜਾ ਡਰ ਹੈ ਨਾ ਗੁਰੂ ਪਿਆਰਿਓ, ਉਹ ਇਸ ਤਰ੍ਹਾਂ ਦਾ ਨਹੀਂ ਜਿਵੇਂ ਦੁਨੀਆਂ ਦਾ ਡਰ ਹੁੰਦਾ ਹੈ। ਵਾਹਿਗੁਰੂ ਦਾ ਜਿਹੜਾ ਡਰ ਹੈ ਇਹ ਸਾਨੂੰ ਅਦਬੀ ਰੱਖਦਾ। ਜਿਵੇਂ ਇੱਕ ਬੱਚੇ ਦੇ ਮਨ ਦੇ ਵਿੱਚ ਆਪਣੇ ਪਿਤਾ ਦਾ ਜਿਹੜਾ ਭੈ ਹੁੰਦਾ ਹੈ ਉਸਨੂੰ ਸ੍ਰਿਸ਼ਟਾਚਾਰੀ ਬਣਾਉਂਦਾ, ਸ੍ਰਿਸ਼ਟਾਚਾਰੀ। ਇਹ ਪਤਾ ਹੋਣ ਦੇ ਬਾਵਜੂਦ ਕਿ ਮੇਰੇ ਪਿਤਾ ਨੇ ਮੈਨੂੰ ਵੱਢ ਨਹੀਂ ਦੇਣਾ, ਮੇਰੀਆਂ ਲੱਤਾਂ ਨਹੀਂ ਵੱਢ ਦੇਣੀਆਂ, ਮੇਰੀਆਂ ਬਾਹਾਂ ਨਹੀਂ ਵੱਢ ਦੇਣੀਆਂ, ਲੇਕਿਨ ਫਿਰ ਵੀ ਇੱਕ ਪਿਤਾ ਦਾ ਅਦਬ ਹੁੰਦਾ ਹੈ, ਇੱਕ ਭੈ ਹੁੰਦਾ ਹੈ। ਕੋਈ ਉਹਨੂੰ ਕਹਿੰਦਾ ਯਾਰ ਫਲਾਨੀ ਜਗ੍ਹਾ ਚੱਲੀਏ, ਉਹ ਕਹਿੰਦਾ ਨਹੀਂ ਯਾਰ ਮੇਰੇ ਪਿਤਾ ਨੇ ਮੈਨੂੰ ਜਾਣ ਨਹੀਂ ਦੇਣਾ, ਮੇਰੇ ਪਿਤਾ ਨੇ ਨਹੀਂ ਜਾਣ। ਤੂੰ ਯਾਰ ਨਸ਼ਾ ਕਰਨਾ, ਕਹਿੰਦਾ ਨਹੀਂ ਯਾਰ ਮੇਰੇ ਪਿਤਾ ਨੂੰ ਪਤਾ ਲੱਗ ਗਿਆ ਨਾ ਤੇ ਠੀਕ ਨਹੀਂ ਹੋਣਾ, ਉਹਨੂੰ ਚੰਗਾ ਨਹੀਂ ਲੱਗਣਾ। ਤਾਂ ਕੀ ਹੈ? ਇਹ ਡਰ ਹੈ, ਇਹ ਭੈ ਹੈ। ਤੇ ਇੱਕ ਹੁੰਦਾ ਪਿਆਰ, ਦੋਵੇਂ ਚੀਜ਼ਾਂ ਦੀ ਜ਼ਰੂਰਤ ਹੈ। ਵਾਹਿਗੁਰੂ ਦਾ ਭੈ ਵੀ ਹੋਣਾ ਚਾਹੀਦਾ, ਵਾਹਿਗੁਰੂ ਦਾ ਪਿਆਰ ਵੀ ਹੋਣਾ ਚਾਹੀਦਾ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਦੋ ਚੀਜ਼ਾਂ ਧਾਰਨ ਕਰ ਲਓ। ਕਾਮਨ ਇਸਤਰੀ ਨੂੰ ਕਹਿ ਰਹੇ ਨੇ ਗੁਰੂ ਪਿਆਰੇ, ਕਹਿੰਦੇ ਭਾਓ ਸ਼ਿੰਗਾਰ ਤੰਬੋਲ ਰਸ, ਭਾਓ ਸ਼ਿੰਗਾਰ ਤੰਬੋਲ ਰਸ। ਕਹਿੰਦੇ ਤੰਬੋਲ ਦਾ ਜਿਹੜਾ ਰਸ ਹੈ ਇਹਨੂੰ ਕਹਿੰਦੇ ਭੈ ਬਣਾ ਲਓ, ਭੋਜਨ ਭਾਓ ਕਰੇ। ਤੇ ਜਿਹੜਾ ਤੁਸੀਂ ਭੋਜਨ ਖਾਂਦੇ ਹੋ ਕਹਿੰਦੇ ਇਹਨੂੰ ਪਿਆਰ ਬਣਾ ਲਓ, ਪਿਆਰ ਸਮਝੋ। ਭਾਵ ਕੀ ਹੈ ਕਿ ਪਿਆਰ ਦਾ ਭੋਜਨ ਕਰੋ, ਪਿਆਰ ਦਾ ਭੋਜਨ ਛਕੋ, ਤੇ ਭਾਓ ਦਾ ਕਹਿੰਦੇ ਭਾਓ ਦਾ ਸ਼ਿੰਗਾਰ ਕਰੋ, ਭਾਓ ਦਾ ਸ਼ਿੰਗਾਰ ਕਰੋ। ਤੁਹਾਡੇ ਅੰਦਰ ਭਾਓ ਵੀ ਹੋਵੇ ਤੇ ਭਾਓ ਵੀ ਹੋਵੇ, ਪਿਆਰ ਵੀ ਹੋਵੇ ਤੇ ਉਸ ਮਾਲਕ ਦਾ, ਉਸ ਵਾਹਿਗੁਰੂ ਦਾ ਅਦਬ ਵੀ ਹੋਵੇ, ਸਤਿਕਾਰ ਵੀ ਹੋਵੇ, ਭੈ ਵੀ ਹੋਵੇ। ਇਹ ਪਾਤਸ਼ਾਹ ਜੀ ਦੱਸਦੇ ਨੇ,
ਤਨ ਮਨ ਸੌਂਪੇ ਕੰਤ ਕੋ ਤਉ ਨਾਨਕ ਭੋਗ ਕਰੇ।
ਪੁੱਛੀਏ ਮਹਾਰਾਜ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ, ਕਹਿੰਦੇ ਮਹਾਰਾਜ ਦੋਵੇਂ ਚੀਜ਼ਾਂ ਨੂੰ ਸਰਚੂਗਾ? ਜੇ ਅਸੀਂ ਆਪਣੇ ਮਨ ਦੇ ਵਿੱਚ ਉਸ ਵਾਹਿਗੁਰੂ ਦਾ ਭੈ ਲੈ ਆਈਏ, ਜੇ ਅਸੀਂ ਉਸ ਵਾਹਿਗੁਰੂ ਦਾ ਆਪਣੇ ਮਨ ਦੇ ਵਿੱਚ ਪਿਆਰ ਲੈ ਆਈਏ, ਫਿਰ ਕਹਿੰਦੇ ਸਰ ਜੂਗਾ ਤੇ ਹੋਰ ਵੀ ਕੁਝ ਚਾਹੀਦਾ। ਮਹਾਰਾਜ ਕਹਿੰਦੇ ਭਾਈ ਇੱਕ ਕੰਮ ਤੁਹਾਨੂੰ ਹੋਰ ਕਰਨਾ ਪੈਣਾ, ਜੇ ਤੁਸੀਂ ਭੈ ਲਿਆਂਦਾ ਨਾ ਮਨ ਚ, ਉਹਦਾ ਪਿਆਰ ਵੀ ਲਿਆਂਦਾ ਮਨ ਚ, ਫਿਰ ਕਹਿੰਦੇ ਇੱਕ ਕੰਮ ਹੋਰ ਕਰ ਲਿਓ ਛੋਟਾ ਜਿਹਾ, ਕਹਿੰਦੇ ਫਿਰ ਦੇਣਾ ਵੀ ਪੈਣਾ ਕੁਛ। ਉਹਦਾ ਭੈ ਤੁਸੀਂ ਲੈ ਲਿਆ, ਉਹਦਾ ਪਿਆਰ ਤੁਸੀਂ ਲੈ ਲਿਆ, ਤੇ ਤੁਹਾਨੂੰ ਦੇਣਾ ਵੀ ਪੈਣਾ ਕੁਛ। ਮਹਾਰਾਜ ਉਹ ਕੀ ਦੇਣਾ ਪਊਗਾ? ਤਾਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਤਾਨ ਮਾਨ ਸੌਂਪੇ ਕੰਤ ਕਹੋ। ਜੇ ਕਹਿੰਦੇ ਕੋਈ ਇਸਤਰੀ, ਕਿਹਨੂੰ ਕਹਿ ਰਹੇ? ਜਿੰਦ ਨੂੰ। ਕਹਿੰਦੇ ਜੇ ਕੋਈ ਇਸਤਰੀ ਆਪਣਾ ਤਨ ਆਪਣਾ ਮਨ ਸੌਂਪ ਦੇਵੇ, ਕਿਹਨੂੰ ਸੌਂਪ ਦੇਵੇ? ਕਹਿੰਦੇ ਕੰਤ ਪਾਓ, ਕੰਤ ਨੂੰ। ਕੰਤ ਕੌਣ ਹੈ? ਪਤੀ। ਪਤੀ ਕੌਣ ਹੈ? ਵਾਹਿਗੁਰੂ। ਕਹਿੰਦੇ ਜੇ ਕੋਈ ਇਸਤਰੀ ਆਪਣਾ ਤਨ ਆਪਣਾ ਮਨ ਆਪਣੇ ਪਤੀ ਨੂੰ ਸੌਂਪ ਦੇ, ਪਤੀ ਵਾਹਿਗੁਰੂ ਹੈ, ਆਪਣਾ ਤਨ ਮਨ ਵਾਹਿਗੁਰੂ ਨੂੰ ਸੌਂਪ ਦੇਵੇ, ਫਿਰ ਕੀ ਹੋਊਗਾ? ਕਹਿੰਦੇ ਤਾਉ ਨਾਨਕ ਭੋਗ ਕਰੇ। ਭੋਗ ਦਾ ਮਤਲਬ ਹੁੰਦਾ ਪ੍ਰਵਾਨਗੀ, ਐਕਸੈਪਟ ਕਰਨਾ, ਪ੍ਰਵਾਨ ਕਰਨਾ। ਭੋਗ ਪ੍ਰਵਾਨ ਕਰਨਾ, ਐਕਸੈਪਟ ਕਰਨਾ, ਮਿਲਾਪ। ਕਹਿੰਦੇ ਫੇਰ ਕਹਿੰਦੇ ਵਾਹਿਗੁਰੂ ਜਿਹੜਾ ਹੈ ਉਹ ਮਿਲਾਪ ਕਰ ਲੂਗਾ। ਭਾਵ ਕੀ ਹੈ? ਕਿ ਸਾਨੂੰ ਪ੍ਰਵਾਨ ਕਰ ਲੂ, ਸਾਨੂੰ ਕਬੂਲ ਕਰ ਲੂਗਾ। ਜਿਵੇਂ ਇਸਲਾਮ ਦੇ ਵਿੱਚ ਜਦੋਂ ਨਿਕਾਹ ਪੜਿਆ ਜਾਂਦਾ ਹੈ ਤੇ ਔਰਤ ਨੂੰ ਕਿਹਾ ਜਾਂਦਾ, ਲੜਕੀ ਨੂੰ ਕਿਹਾ ਜਾਂਦਾ ਹੈ ਤੈਨੂੰ ਮਨਜ਼ੂਰ ਹੈ, ਉਹ ਕਹਿੰਦੀ ਕਬੂਲ ਹੈ। ਫਿਰ ਇਹ ਲੜਕੇ ਨੂੰ ਕਿਹਾ ਜਾਂਦਾ ਵੀ ਭਾਈ ਤੇਰਾ ਉਹਦੇ ਨਾਲ ਨਿਕਾਹ ਹੋ ਰਿਹਾ, ਤੈਨੂੰ ਕਬੂਲ ਹੈ? ਉਹ ਕਹਿੰਦੇ ਕਬੂਲ ਹੈ। ਤਾਂ ਇੱਥੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ, ਕਹਿੰਦੇ ਫਿਰ ਉਹ ਵਾਹਿਗੁਰੂ ਤੁਹਾਨੂੰ ਕਬੂਲ ਕਰ ਲੂਗਾ, ਉਹ ਪਤੀ ਵਾਹਿਗੁਰੂ ਤੁਹਾਨੂੰ ਕਬੂਲ ਕਰ ਲੂਗਾ। ਤਾਂ ਉਹ ਨਾਨਕ ਭੋਗ ਕਰੇ। ਤਾਂ ਕਹਿੰਦੇ ਹੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਜੇ ਕਹਿੰਦੇ ਕੋਈ ਜਿੰਦ ਆਪਣੇ ਤਨ ਮਨ ਵਾਹਿਗੁਰੂ ਨੂੰ ਸੌਂਪ ਦੇਵੇ, ਫਿਰ ਉਹ ਵਾਹਿਗੁਰੂ ਦੇ ਜਿਹੜਾ ਉਹਨੂੰ ਕਬੂਲ ਕਰ ਲੂਗਾ, ਜਿਹੋ ਜੀ ਵੀ ਹੈ ਉਹੋ ਜੀ ਕਬੂਲ ਕਰ ਲੂਗਾ। ਭਾਵ ਚੰਗਾ ਮਾੜਾ ਔਗਣੇ ਗੋੜੇ ਉਹਨੂੰ ਕਬੂਲ ਕਰ ਲੂਗਾ, ਜੇ ਕਹਿੰਦੇ ਕੋਈ ਤਨ ਮਨ ਆਪਣਾ ਮਾਲਕ ਨੂੰ ਦੇ ਦੇਵੇ, ਵਾਹਿਗੁਰੂ ਨੂੰ ਦੇ ਦੇਵੇ। ਇਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਪਿਆਰੇ ਦੱਸਦੇ ਨੇ।
ਮਹੱਲਾ ਤੀਜਾ ਕਾਜਲ ਫੂਲ ਤੰਬੂਲ ਰਸ ਲੇ ਧੰਨ ਕਿਆ ਸੁਧਾਰ।
ਫਿਰ ਗੁਰੂ ਪਿਆਰੇ ਜ਼ਿਕਰ ਕਰਦੇ ਨੇ, ਇੱਕ ਮਨਮੁੱਖ ਦਾ ਜ਼ਿਕਰ ਕਰਦੇ ਨੇ। ਕਹਿੰਦੇ ਮਨਮੁੱਖ ਜਿਹੜੇ ਹੁੰਦੇ ਆ ਨਾ ਸੰਸਾਰ ਦੇ ਵਿੱਚ, ਮਨਮੁੱਖ ਬਿਰਤੀਆਂ ਵਾਲੇ ਸੰਸਾਰ ਦੇ ਵਿੱਚ, ਜਾਂ ਕਹਿ ਦਈਏ ਕਿ ਜਿਹੜੀਆਂ ਜ਼ਿੰਦਗੀਆਂ ਮਨਮੁੱਖ ਬਿਰਤੀਆਂ ਵਾਲੀਆਂ, ਉਹ ਕੀ ਕਰਦੀਆਂ? ਮਹੱਲਾ ਤੀਜਾ, ਤੀਜੇ ਪਾਤਸ਼ਾਹ ਕਹਿੰਦੇ ਨੇ ਕਾਜਲ ਫੂਲ ਤੰਬੂਲ ਰਸ। ਕਾਜਲ ਕਹਿੰਦੇ ਨੇ ਗੁਰਪਿਆਰੀ ਜਿਹੜਾ ਅੱਖਾਂ 'ਚ ਪਾਇਆ ਜਾਂਦਾ, ਸੁਰਮਾ ਜਿਹਨੂੰ ਆਪਾਂ ਕਹਿ ਦਿੰਦੇ। ਤੰਬੂਲ ਰਸ, ਪਾਨਾਂ ਦੇ ਬੀੜਿਆਂ ਦੇ ਰਸ। ਕਹਿੰਦੇ ਕਾਜਲ ਫੂਲ ਤੰਬੂਲ ਰਸ ਤੇ ਫੁੱਲ, ਫੁੱਲ ਵੀ ਸ਼ਿੰਗਾਰ 'ਚ ਇਸਤੇਮਾਲ ਕੀਤੇ ਜਾਂਦੇ ਆ। ਜਿਵੇਂ ਆਪਾਂ ਸਾਊਥ ਇੰਡੀਆ ਦੇ ਵਿੱਚ ਦੇਖਦੇ ਹਾਂ ਨਾ, ਇਸਤਰੀਆਂ ਜਿਹੜੀਆਂ ਉਹ ਆਪਣੇ ਜੂੜੇ ਦੇ ਉੱਤੇ ਫੁੱਲਾਂ ਦੀ ਇੱਕ ਮਾਲਾ ਜਿਹੜੀ ਹੁੰਦੀ ਹੈ, ਚਿੱਟੀਆਂ ਕਲੀਆਂ ਦੀ ਲਾਉਂਦੀਆਂ ਨੇ। ਫੁੱਲਾਂ ਦਾ ਰਸ ਜਿਹੜਾ ਹੈ ਉਹ ਖੁਸ਼ਬੂ ਵਾਸਤੇ ਇਸਤੇਮਾਲ ਕੀਤਾ ਜਾਂਦਾ ਹੈ, ਖਾਸ ਤੌਰ 'ਤੇ ਗੁਲਾਬ ਦਾ ਰਸ। ਤਾਂ ਫੁੱਲ ਵੀ ਜਿਹੜੇ ਉਹ ਸ਼ਿੰਗਾਰ ਦੇ ਵਿੱਚ ਇਸਤੇਮਾਲ ਹੁੰਦੇ ਨੇ। ਕਹਿੰਦੇ ਕਾਜਲ ਫੂਲ ਤੰਬੂਲ ਰਸ ਲੇ ਧਨ ਕੀਆ ਸ਼ਿੰਗਾਰ। ਇੱਥੇ ਧਨ ਦਾ ਅਰਥ ਹੈ ਇਸਤਰੀ। ਕਹਿੰਦੇ ਇਸਤਰੀ ਨੇ ਲੇ ਧਨ ਕੀਆ ਸ਼ਿੰਗਾਰ, ਇਸਤਰੀ ਨੇ ਸ਼ਿੰਗਾਰ ਕੀਤਾ। ਲੈ ਕੇ ਕੀ ਲੈ ਕੇ ਸ਼ਿੰਗਾਰ ਕੀਤਾ? ਕਾਜਲ ਲੈ ਲਈ, ਫੁੱਲ ਲੈ ਲਏ, ਪਾਨਾਂ ਦੇ ਬੀੜੇ ਲੈ ਲਏ, ਤੰਬੂਲ ਲੈ ਲਿਆ। ਇਹ ਕਹਿੰਦੇ ਚੀਜ਼ਾਂ ਲੈ ਕੇ ਇਸਤਰੀ ਨੇ ਸ਼ਿੰਗਾਰ ਕਰ ਲਿਆ। ਫਿਰ ਕੀ ਹੋਇਆ? ਮਹਾਰਾਜ ਦੱਸਦੇ ਨੇ
ਸੋਜੈ ਕੰਤ ਨਾ ਆਏ ਵਿਕਾਰ।
ਕਾਹਦੇ ਵਾਸਤੇ ਕੀਤਾ ਇਹ ਸ਼ਿੰਗਾਰ? ਕਾਹਦੇ ਵਾਸਤੇ ਕੀਤਾ? ਮਾਲਕ ਦੀ ਖੁਸ਼ੀ ਲੈਣ ਵਾਸਤੇ। ਤੇ ਹੋਇਆ ਕੀ? ਕਹਿੰਦੇ ਸੇਜੈ ਕੰਤ ਨਾ ਆਇਓ। ਕਹਿੰਦੇ ਉਹ ਮਾਲਕ ਜਿਹੜਾ ਸੀ, ਕੰਤ ਜਿਹੜਾ ਸੀ, ਉਹ ਸੇਜ ਤੇ ਨਹੀਂ ਆਇਆ, ਹਿਰਦੇ 'ਚ ਹੀ ਨਹੀਂ ਆਇਆ, ਮਨ 'ਚ ਹੀ ਨਹੀਂ ਆਇਆ, ਖਿਆਲ ਹੀ ਨਹੀਂ ਉਹਦਾ ਆਇਆ ਮਨ 'ਚ, ਉਹਨੂੰ ਯਾਦ ਹੀ ਨਹੀਂ ਕੀਤਾ, ਉਹਦਾ ਚੇਤਾ ਹੀ ਨਹੀਂ ਆਇਆ। ਐਵੇਂ ਭਇਆ ਵਿਕਾਰ। ਫਿਰ ਕਹਿੰਦੇ ਉਹ ਸਾਰਾ ਜਿਹੜਾ ਸ਼ਿੰਗਾਰ ਸੀ ਕੀਤਾ, ਐਵੇਂ ਚਲਾ ਗਿਆ, ਬੇਕਾਰ ਹੀ ਚਲਾ ਗਿਆ। ਭਾਵ ਕੀ ਹੈ? ਕਿ ਧਾਰਮਿਕ ਅਡੰਬਰ ਧਾਰਨ ਕਰ ਲਏ, ਭੇਖ ਧਾਰਨ ਕਰ ਲਏ, ਪਰ ਕਹਿੰਦੇ ਉਹਨੂੰ ਕਦੇ ਯਾਦ ਹੀ ਨਹੀਂ ਕੀਤਾ, ਉਹਦਾ ਪਿਆਰ ਹੀ ਨਹੀਂ ਆਇਆ ਮਨ 'ਚ, ਕਦੇ ਉਹਦਾ ਖਿਆਲ ਹੀ ਨਹੀਂ ਆਇਆ, ਕਦੇ ਉਹਨੂੰ ਚੇਤੇ ਵੀ ਨਹੀਂ ਕੀਤਾ, ਤੇ ਫਿਰ ਉਹਦਾ ਕੋਈ ਮਤਲਬ ਨਹੀਂ। ਸਾਰੇ ਸ਼ਿੰਗਾਰ ਭੇਖ ਐਵੇਂ ਚਲੇ ਜਾਂਦੇ ਨੇ। ਇਹ ਪਾਤਸ਼ਾਹ ਦੱਸਦੇ ਨੇ
ਮਹੱਲਾ ਤੀਜਾ ਧੰਨ ਪੁਰ ਇਹ ਮਾਖੀਆਂ ਬਹਿਨ ਇਕੱਠੇ ਹੋਏ।
ਮਹੱਲਾ ਤੀਜਾ ਤੀਸਰੇ ਪਾਤਸ਼ਾਹ ਗੁਰੂ ਪਿਆਰਿਓ ਕਹਿੰਦੇ ਨੇ, ਇਹ ਇੱਕ ਸਮਾਜ ਦੇ ਵਿੱਚ ਵੀ ਗੁਰੂ ਪਿਆਰਿਓ ਸਾਨੂੰ ਸੇਧ ਦੇਣ ਵਾਲੀ ਗੱਲ ਹੈ। ਕਹਿੰਦੇ ਧਨ ਪਿਰ, ਧਨ ਦਾ ਇੱਥੇ ਅਰਥ ਹੈ ਇਸਤਰੀ, ਔਰਤ, ਪਤਨੀ, ਤੇ ਪਿਰ ਦਾ ਅਰਥ ਹੈ ਪਤੀ, ਮਾਲਕ। ਕਹਿੰਦੇ ਧਨ ਪਿਰ ਇਹ ਨਾ ਆਖੀਅਨ, ਪਤੀ ਪਤਨੀ ਜਿਹੜੇ ਹੈ ਉਹਨਾਂ ਨੂੰ ਨਹੀਂ ਕਿਹਾ ਜਾਣਾ ਚਾਹੀਦਾ, ਬਹਿਣ ਇਕੱਠੇ ਹੋਏ ਜਿਹੜੇ ਇਕੱਠੇ ਬੈਠਦੇ ਨੇ, ਇਕੱਠੇ ਘਰ 'ਚ ਰਹਿੰਦੇ ਨੇ, ਇਕੱਠੇ ਘਰ ਦੇ ਵਿੱਚ ਰਹਿਣ ਦੇ ਨਾਲ ਹੀ ਕੋਈ ਪਤੀ ਪਤਨੀ ਨਹੀਂ ਬਣ ਜਾਂਦਾ, ਜੇ ਖਿਆਲਾਂ ਦੀ ਇੱਕ ਸੁਰਤਾ ਨਾ ਹੋਵੇ, ਜੇ ਵਿਚਾਰਾਂ ਦੀ ਇੱਕ ਸੁਰਤਾ ਨਾ ਹੋਵੇ, ਜੇ ਇੱਕ ਦੂਜੇ ਦੇ ਖਿਆਲਾਂ ਦਾ ਸਤਿਕਾਰ ਨਾ ਹੋਵੇ, ਜੇ ਇੱਕ ਦੂਜੇ ਦੇ ਵਿਚਾਰਾਂ ਦਾ ਮਾਣ ਨਾ ਹੋਵੇ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਕਹਿੰਦੇ ਧੰਨ ਪਿਰ ਇਹ ਨਾ ਆਖੀਅਨ, ਬਹਿਣ ਇਕੱਠੇ ਹੋਏ। ਇਵੇਂ ਕਹਿੰਦੇ ਭਾਈ ਪੁਰਖੋ, ਜੀਵ ਆਤਮਾ ਤੇ ਪਰਮਾਤਮਾ, ਜੀਵ ਆਤਮਾ ਤੇ ਪਰਮਾਤਮਾ। ਹੁਣ ਆਤਮਾ ਕਿੱਥੇ ਹੈ? ਸਰੀਰ 'ਚ। ਤੇ ਪਰਮਾਤਮਾ ਕਿੱਥੇ ਹੈ? ਉਹ ਵੀ ਸਰੀਰ 'ਚ। ਦੋਵੇਂ ਇਕੱਠੇ ਹੀ ਹੈ ਨਾ, ਪਰ ਦੋਵੇਂ ਮਿਲਦੇ ਨਹੀਂ ਹੈ, ਦੋਵਾਂ 'ਚ ਮਿਲਾਪ ਨਹੀਂ ਹੈ, ਹਉਮੈ ਦੀ ਕੰਧ ਹੈ। ਜਿਵੇਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਹੀ ਬੋਲ ਹੈ, ਉਹ ਕਹਿੰਦੇ ਭਾਈ ਜੀਵ ਆਤਮਾ ਤੇ ਪਰਮਾਤਮਾ ਹੈ ਦੋਵੇਂ ਇਕੱਠੇ, ਧੰਨ ਪਿਰ ਕਾ ਇੱਕ ਹੀ ਸੰਗ ਵਾਸਾ। ਮਹਾਰਾਜ ਕਹਿੰਦੇ ਧੰਨ ਪਿਰ ਕਾ ਇੱਕ ਹੀ ਸੰਗ ਵਾਸਾ, ਜੀਵ ਆਤਮਾ ਦਾ ਤੇ ਪਰਮਾਤਮਾ ਦਾ ਇੱਕ ਹੀ ਜਗ੍ਹਾ ਤੇ ਵਾਸ ਹੈ, ਪਰ ਦੋਵੇਂ ਮਿਲਦੇ ਨੇ। ਵਿੱਚ ਹਉਮੈ ਭੀਤ ਕਰਾਰੀ, ਪਰ ਹਉਮੈ ਦੀ ਵਿਚਕਾਰ ਕੰਧ ਹੈ। ਇਵੇਂ ਕਹਿੰਦੇ ਭਾਈ ਜੇ ਸਮਾਜ ਦੇ ਵਿੱਚ, ਘਰ ਦੇ ਵਿੱਚ ਵੀ ਪਤੀ ਪਤਨੀ ਇਕੱਠੇ ਰਹਿੰਦੇ ਆ, ਤੇ ਵਿਚਕਾਰ ਉਹਨਾਂ ਦੇ ਕੰਧ ਹੈ ਹੰਕਾਰ ਦੀ, ਹਉਮੈ ਦੀ, ਇੱਕ ਦੂਜੇ ਦੇ ਖਿਆਲਾਂ ਮਾਨਾਂ ਦਾ ਸਤਿਕਾਰ ਨਹੀਂ ਹੈ, ਤਾਂ ਫਿਰ ਉਹ ਕਹਿੰਦੇ ਕੇਵਲ ਪਤੀ ਪਤਨੀ ਨਹੀਂ ਕਹੇ ਜਾ ਸਕਦੇ। ਇਸੇ ਤਰ੍ਹਾਂ ਜੀਵ ਆਤਮਾ ਤੇ ਪਰਮਾਤਮਾ ਸਰੀਰ ਦੇ ਵਿੱਚ ਇੱਕੋ ਜਗ੍ਹਾ ਤੇ ਹੈ, ਪਰ ਵਿਚਕਾਰ ਹਉਮੈ ਦੀ ਕੰਧ ਹੈ, ਦੋਵੇਂ ਇਕੱਠੇ ਨਹੀਂ ਹੈ। ਫਿਰ ਇਕੱਠੇ ਕਦੋਂ ਹੁੰਦੇ ਆ, ਜਾਂ ਕਦੋਂ ਇਕੱਠੇ ਹੋਣੇ ਚਾਹੀਦੇ, ਜਾਂ ਕਿਵੇਂ ਇਕੱਠੇ ਕਿਹਾ ਜਾ ਸਕਦਾ? ਮਹਾਰਾਜ ਅਗਲੀ ਪੰਕਤੀ 'ਚ ਦੱਸਦੇ ਨੇ,
ਏਕ ਜੋਤ ਦੇ ਮੂਰਤੀ ਧਨ ਪਿਰ ਕਹੀਐ ਸੋਇ।
ਜਦੋਂ ਜੋਤ ਇੱਕ ਹੋ ਜਾਏ ਦੋਵਾਂ ਦੀ, ਜਦੋਂ ਜੋਤ ਇੱਕ ਹੋ ਜਾਏ, ਏਕ ਜੋਤ ਦੋਏ ਮੂਰਤੀ, ਮੂਰਤਾਂ ਭਾਵੇਂ ਦੋ ਰਹਿ ਜਾਣ ਪਰ ਜੋਤ ਇੱਕ ਹੋ ਜਾਏ, ਸਰੀਰ ਭਾਵੇਂ ਦੋ ਰਹਿ ਜਾਣ ਪਰ ਖਿਆਲ ਇੱਕ ਹੋ ਜਾਏ, ਵਿਚਾਰ ਇੱਕ ਹੋ ਜਾਏ, ਸੋਚ ਇੱਕ ਹੋ ਜਾਏ, ਧਨ ਪਿਰ ਕਹੀਐ ਸੋਏ। ਕਹਿੰਦੇ ਅਸਲ ਦੇ ਵਿੱਚ ਕਹਿੰਦੇ ਪਤੀ ਪਤਨੀ ਉਹਨਾਂ ਨੂੰ ਹੀ ਕਹਿਣਾ ਚਾਹੀਦਾ ਹੈ ਜਿਹਨਾਂ ਦਾ ਖਿਆਲ ਇੱਕ ਹੋ ਗਿਆ, ਜਿਹਨਾਂ ਦੀ ਜੋਤ ਇੱਕ ਹੋ ਗਈ ਹੈ, ਜਿਹਨਾਂ ਦਾ ਵਿਚਾਰ ਇੱਕ ਹੋ ਗਿਆ। ਇਵੇਂ ਗੁਰੂ ਪਿਆਰਿਓ, ਅਧਿਆਤਮਕ ਜਗਤ ਦੇ ਅੰਦਰ ਆਤਮਾ ਤੇ ਪਰਮਾਤਮਾ ਜਦੋਂ ਦੋਵੇਂ ਮਿਲ ਕੇ ਇੱਕ ਜੋਤ ਹੋ ਗਏ ਹੈ, ਫਿਰ ਗੁਰੂ ਪਿਆਰਿਓ ਸਮਝ ਲਓ ਆਤਮਾ ਪਰਮਾਤਮਾ ਦੇ ਵਿੱਚ ਲੀਨ ਹੋ ਗਈ ਹੈ, ਜਿਹਨੂੰ ਅਸੀਂ ਕਹਿੰਦੇ ਨਾ ਜੋਤੀ ਜੋਤ ਰਲੀ, ਉਹ ਗੁਰੂ ਪਿਆਰਿਓ ਅਵਸਥਾ ਜਿਹੜੀ ਹੈ ਉਹ ਹਾਸਲ ਹੋ ਜਾਂਦੀ ਹੈ। ਇਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਇਸ ਗੁਰੂ ਪਿਆਰਿਓ ਸਲੋਕ ਦੇ ਵਿੱਚ ਸਾਨੂੰ ਸਮਝਾਉਂਦੇ ਨੇ, ਅੱਗੇ ਦੱਸਦੇ ਨੇ,
ਪੌੜੀਏ ਭਗਤ ਨਾ ਹੋਈ ਨਾਮ ਨਾ ਲੱਗੇ ਪਿਆਰ।
ਦੇਖੋ ਗੁਰੂ ਪਿਆਰਿਓ, ਮਹਾਰਾਜ ਕਹਿੰਦੇ ਨੇ ਜੇ ਵਾਹਿਗੁਰੂ ਨਾਲ ਜੁੜਨਾ ਹੈ ਤੇ ਭਗਤੀ ਕਰਨੀ ਚਾਹੀਦੀ। ਭਗਤੀ ਜਿਹੜੀ ਹੈ ਨਾ ਗੁਰੂ ਪਿਆਰੀ, ਵਿਦਵਾਨਾਂ ਨੇ ਨੌ ਤਰ੍ਹਾਂ ਦੀ ਦੱਸੀ ਹੈ, ਨੌ ਤਰ੍ਹਾਂ ਦੀ ਭਗਤੀ। ਜੇ ਅਸੀਂ ਬਾਣੀ ਪੜ੍ਹਦੇ ਹਾਂ ਨਾ, ਇਹ ਵੀ ਭਗਤੀ ਹੈ। ਜੇ ਅਸੀਂ ਮੱਥਾ ਟੇਕਦੇ ਹਾਂ ਗੁਰੂ ਨੂੰ, ਇਹ ਵੀ ਭਗਤੀ ਹੈ। ਅਸੀਂ ਗੁਰੂ ਨੂੰ ਕੁਝ ਅਰਪਣ ਕਰਕੇ, ਕੁਝ ਅਰਪਣ ਕਰਦੇ ਹਾਂ ਨਾ ਜਦੋਂ ਗੁਰੂ ਨੂੰ ਮੱਥਾ ਟੇਕਦੇ ਹਾਂ, ਕੋਈ ਮਾਇਆ ਅਰਪਣ ਕਰਦਾ ਹੈ, ਕੋਈ ਗੁਰੂ ਪਿਆਰੀ ਦੁੱਧ, ਕੋਈ ਦਹੀਂ, ਕੋਈ ਦਾਲ, ਕੋਈ ਆਟਾ, ਕੋਈ ਚੌਲ, ਕੋਈ ਕਣਕ ਅਰਪਣ ਕਰਦਾ ਹੈ। ਕਿਹਨੂੰ ਅਰਪਣ ਕਰਦਾ? ਗੁਰੂ ਨੂੰ। ਗੁਰੂ ਦੇ ਨਿਮਿਤ ਅਰਪਣ ਹੁੰਦੀ ਹੈ ਸਾਡੀ ਜਿਹੜੀ ਭੇਟ ਹੁੰਦੀ ਹੈ, ਤਾਂ ਇਹ ਵੀ ਇੱਕ ਭਗਤੀ ਹੈ। ਇਹ ਵੀ ਇੱਕ ਭਗਤੀ ਹੈ ਜਦੋਂ ਅਸੀਂ ਗੁਰੂ ਨੂੰ ਕੁਝ ਅਰਪਣ ਕਰਕੇ ਗੁਰੂ ਦੇ ਅੱਗੇ ਸੀਸ ਝੁਕਾਉਂਦੇ ਹਾਂ। ਕਥਾ ਸੁਣਨੀ ਕਰਨੀ, ਇਹ ਵੀ ਭਗਤੀ ਹੈ। ਕੀਰਤਨ ਸੁਣਨਾ ਕਰਨਾ, ਇਹ ਵੀ ਭਗਤੀ ਹੈ। ਇਹ ਵੀ ਭਗਤੀ ਹੈ। ਬਾਣੀ ਪੜ੍ਹਨੀ, ਇਹ ਵੀ ਭਗਤੀ ਹੈ। ਬਾਣੀ ਨੂੰ ਵਿਚਾਰਨਾ, ਇਹ ਵੀ ਭਗਤੀ ਹੈ। ਕਿਸੇ ਦਾ ਭਲਾ ਕਰਨਾ, ਭੁੱਖੇ ਨੂੰ ਭੋਜਨ ਛਕਾ ਦੇਣਾ, ਕਿਸੇ ਵਸਤਰ ਹੀਰੇ ਨੂੰ ਵਸਤਰ ਦੇ ਦੇਣੇ, ਕਿਸੇ ਲੋੜਵੰਦ ਬੱਚੇ ਬੱਚੀ ਦੀ ਪੜ੍ਹਾਈ ਦੇ ਲਈ ਕੋਈ ਮਾਇਆ ਦੇ ਦੇਣੀ, ਇਹ ਵੀ ਭਗਤੀ ਹੈ। ਪਰ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਸਤਿਗੁਰੂ ਜੀ ਕਹਿੰਦੇ ਨੇ, ਕਹਿੰਦੇ ਭਾਈ ਭਗਤੀ ਜਿਹੜੀ ਹੈ ਇਹ ਬੜੀ ਜ਼ਰੂਰੀ ਹੈ, ਪਰ ਜੇ ਕਹਿੰਦੇ ਮਨ ਦੇ ਵਿੱਚ ਉਸ ਮਾਲਕ ਦਾ ਭੈ ਨਹੀਂ ਹੈ, ਵਿਸ਼ਵਾਸ ਨਹੀਂ ਹੈ, ਫਿਰ ਕਹਿੰਦੇ ਭਗਤੀ ਦਾ ਕੋਈ ਮਤਲਬ ਨਹੀਂ ਹੈ। क्यों? सतगुरु जी कहते भय बैम भगत न हो वही, क्योंकि कहते जे भय नहीं ना आया फिर भगती हो ही नहीं सकती। हम जे गुरु प्यारे कोई वाहगुरु को मनता ही नहीं है, उन्हें कितने कथा कीर्तन सुनना, उन्हें कितने गुरुद्वारे मत्था टेकना, उन्हें कितने गुरुद्वारे गुरु प्यारी गुरु के अगे कोई भेट अर्पण करनी है। वह तो यो ही प्रचार करता भी दियो कुछ ना, दियो कुछ ना, दियो कुछ ना। असी कि दें गुरु प्यारियो, असी गुरु में दें, असी गुरु में दें किसी होर नहीं। हूँ साडा गुरु में दिता, अगला गुरु प्यारियो कितने जाता है कितने नहीं जाता सानू की मतलब, असी गुरु को दे दिता है। जे किसी ने गलत इस्तेमाल किया है आप जो निजी हितों लिए इस्तेमाल किया तो वह भुगतूगा, उन्हें भुगतना है। तो जे किसी ने भले लिए अर्पण करता सेवा लिए खर्च करता तो वह फल उन्हें मिलना है। असी गुरु को भेट करते हैं गुरु प्यारियों, गुरु को भेट की साड़ी माया की जे कोई नजायज वरतों करता है तो वह भुगते, असी थोड़ी भुगतना या असी थोड़ी भुगतांगे। असी गुरु को भेट किया गुरु तो खुशी लैनी है। तो जिहड़ा गुरु प्यारियों उस मालक ते रब ते भरोसा नहीं करता ज जिहदा गुरु नाल ही कोई प्यार नहीं है, उन्हें की भगती करनी है, किहड़ा उन्हें पाठ करना है, किहड़ा उन्हें कीर्तन सुनना है, किहड़ा उन्हें कथा सुननी है, किहड़े उन्हें गुरु प्यारियों कुछ करना है। उन्हें तो कूड़ कबाड़ गंद मंद सुनना है तो सुनी जाने। धन गुरु अमरदास जी महाराज कहते भय बिन भगत ना हो वही, भय तो बिना कदे भगती नहीं होंगी। नाम ना लगे प्यार तो ना नाम दे नाल प्यार लगता है, उहदे नाम दे नाल भी प्यार नहीं बनता। गुरु प्यारियो जे कहिंदे मन च भय नहीं, उहदा अदब नहीं, उहदा सत्कार नहीं है, यह पातशाह जी दसते ने।
सतगुर मिलिया भउ उपजे, भय भाए रंग सवार।
फिर एक सवाल पैदा होंदा है, महाराज भय पैदा कित्थों होऊगा, भय किवें मिलेगा, जिहदे बिना भगती नहीं हो सकती। सतगुरु जी कहिंदे सतगुर मिलिया भउ उपजे। देखो कितनी कमाल दी गल, हर गल दा नालों नाल ही गुरु प्यारे सतगुरु जी उत्तर दे जांदे ने। कहिंदे भाई सतगुर मिलिया भउ उपजे, सतगुरु नूं मिलण दे नाल कहिंदे भउ पैदा हुंदा है, भउ अदब पैदा हुंदा है, सत्कार पैदा हुंदा है, डर पैदा हुंदा है। फिर एक बार गुरु प्यारे समझ लईए कि डर उस तरह का नहीं जिवें असीं दुनिया तो डरदे, मौत तो डरदे, लोगों तो डरदे, निंदिया तो डरते हैं, चुगली तो डरते हैं, बदनामी तो डरते हैं, किसी जरवाने तो डरते, ताकतवर तो डरते। उस तरह का डर नहीं गुरु प्यारियो। गुरु का जिहड़ा भय है जां वाहिगुरु का जिहड़ा भय है यह है अदब। सतगुरु जी कहिंदे ने कहिंदे सतगुर मिलिया भउ उपजे, जे कोई सतगुरु नूं मिलूगा, कोई गुरु कोल जाऊगा, गुरु कोल बैठूगा, कोई गुरु नूं सुनूगा, फिर कहिंदे भय पैदा होऊगा। भय भाए रंग सवार, ते जे गुरु कोले कोई बैठन लग पिया, गुरु नूं मिल गया, फिर कहिंदे भय दे नाल ते प्यार दे नाल, भय भाए कहिंदे भय दे नाल ते प्यार दे नाल, कहिंदे उहदी जिहड़ी आतर आत्मा है ना उह रंगी जाएगी, सवारी जाएगी। भय भाए रंग सवार, फिर उहदी आत्मा उहदी जिंदगी जिहड़ी है डर ते प्यार दे नाल सवारी जाएगी, रंगी जाएगी।
तन मन रता रंग सो होमै तृष्णा मार।
महाराज कहिंदे ने कहिंदे होमै तृष्णा मार, जिन्हें आपदे अंदरों होमै मार लई, तृष्णा मार लई, उहदा कहिंदे तन मन रता रंग सो, उहदा तन भी रता गया, उहदा मन भी रता गया। काहदे नाल रता गया? रंग दे नाल। किहड़े रंग दे नाल? इत्थे किसी आ दुनियावी रंगां दी गल नहीं कीती गुरु प्यारियो, भी लाल रंग दे नाल रत्ता गया, पीले नाल रत्ता गया, हरे नाल रत्ता गया, किहड़े नाल मन रंगिया गया, किहड़े नाल तन रंगिया गया? प्यार दे रंग दे नाल, विश्वास दे रंग दे नाल, भगती दे रंग दे नाल मन भी रत्ता गया, तन भी रत्ता गया। किहदा रत्ता गया? जिन्हें आपदे अंदर होमै मार लई, तृष्णा मार लई। महाराज कहिंदे तन मन रत्ता रंग सिउ होमै तृष्णा मार, जिन्हें भाई आपकी होमै ते तृष्णा मार लई, उहदा तन मन सारा कुछ भगती भाव दे विच रंगिया गया।
मन तन निर्मल अति सोहना भेटिया कृष्ण मुरार।
मन तन निर्मल, ਉਹਦਾ ਮਨ ਵੀ ਨਿਰਮਲ ਹੋ ਗਿਆ। ਹੁਣ ਜਿਹਦਾ ਮਨ ਭਗਤੀ ਰੰਗ 'ਚ ਰੰਗਿਆ ਗਿਆ, ਤਨ ਭਗਤੀ ਰੰਗ 'ਚ ਰੰਗਿਆ ਗਿਆ, ਜਾਂ ਮਨ ਪਿਆਰ ਦੇ ਰੰਗ 'ਚ ਰੰਗਿਆ ਗਿਆ, ਤਨ ਪਿਆਰ ਦੇ ਰੰਗ 'ਚ ਰੰਗਿਆ ਗਿਆ, ਤਾਂ ਉਹ ਮਨ ਵੀ ਨਿਰਮਲ ਹੋ ਗਿਆ, ਤਨ ਵੀ ਨਿਰਮਲ ਹੋ ਗਿਆ। ਮਨ ਤਨ ਨਿਰਮਲ ਅਤ ਸੋਹਣਾ, ਅਤੇ ਜਿਹਦਾ ਮਨ ਵੀ ਸਾਫ਼ ਹੈ, ਜਿਹਦਾ ਤਨ ਵੀ ਸਾਫ਼ ਹੈ, ਮਹਾਰਾਜ ਕਹਿੰਦੇ ਭਾਈ ਉਹ ਅਤ ਦਾ ਸੋਹਣਾ ਹੈ, ਉਹ ਸੋਹਣਾ ਹੈ ਕਹਿੰਦੇ। ਅਤੇ ਐਸੇ ਸੁਹੱਪਣ ਨੂੰ ਵਾਹਿਗੁਰੂ ਪਸੰਦ ਕਰਦਾ। ਇਹ ਦੁਨਿਆਵੀ ਸੁਹੱਪਣ ਵਾਹਿਗੁਰੂ ਦੀ ਦ੍ਰਿਸ਼ਟੀ ਦੇ ਵਿੱਚ ਗੁਰੂ ਪਿਆਰੇ ਕੋਈ ਅਰਥ ਨਹੀਂ ਰੱਖਦਾ ਹੈ। ਕਿਹੜਾ ਸੁਹੱਪਣ ਵਾਹਿਗੁਰੂ ਦੀ ਨਜ਼ਰ ਦੇ ਵਿੱਚ ਜਾਂ ਗੁਰੂ ਦੀ ਨਜ਼ਰ ਦੇ ਵਿੱਚ ਗੁਰੂ ਪਿਆਰੇ ਜਿਹੜਾ ਕੰਮ ਕਰਦਾ, ਉਹ ਹੈ ਅੰਤਰ ਆਤਮਾ ਦਾ ਸੁਹੱਪਣ। ਮਨ ਨਿਰਮਲ ਹੋ ਜਾਣਾ, ਤਨ ਨਿਰਮਲ ਹੋ ਜਾਣਾ, ਕਹਿੰਦੇ ਮਨ ਤਨ ਨਿਰਮਲ ਅਤਿ ਸੋਹਣਾ। ਕਹਿੰਦੇ ਜਿਹਦਾ ਮਨ ਨਿਰਮਲ ਹੋ ਗਿਆ, ਤਨ ਨਿਰਮਲ ਹੋ ਗਿਆ, ਉਹ ਅਤ ਦਰਜੇ ਦਾ ਸੋਹਣਾ ਹੋ ਗਿਆ। ਅਤੇ ਜਿਹੜਾ ਅਤ ਦਰਜੇ ਦਾ ਮਨੋ ਤੋਨੋ ਪਵਿੱਤਰ ਹੋ ਗਿਆ, ਸੋਹਣਾ ਹੋ ਗਿਆ, ਕਹਿੰਦੇ ਭੇਟਿਆ ਕ੍ਰਿਸ਼ਨ ਮੁਰਾਰ। ਹੁਣ ਲਫਜ਼ ਆ ਗਿਆ ਕ੍ਰਿਸ਼ਨ, ਲਫਜ਼ ਆ ਗਿਆ ਮੁਰਾਰ। ਮੁਰਾਰ ਦਾ ਮਤਲਬ ਹੁੰਦਾ ਗੁਰੂ ਪਿਆਰੇ ਨੂੰ ਜਿਹਨੇ ਮੁਰ ਦਾ ਵੱਧ ਕੀਤਾ, ਮੁਰ ਰਾਕਸ਼ਸ਼ ਨੂੰ ਮਾਰਿਆ। ਅਤੇ ਕ੍ਰਿਸ਼ਨ, ਕ੍ਰਿਸ਼ਨ ਗੁਰੂ ਪਿਆਰੀ ਉਹ ਸਨਾਤਨ ਮਤ ਦੇ ਵਿੱਚ, ਹਿੰਦੂ ਮਤ ਦੇ ਵਿੱਚ ਦੇਵਤੇ ਦਾ ਨਾਂ। ਪਰ ਇੱਥੇ ਕ੍ਰਿਸ਼ਨ ਮੁਰਾਰ ਦਾ ਅਰਥ ਕੀ ਹੈ? ਇੱਥੇ ਕ੍ਰਿਸ਼ਨ ਮੁਰਾਰ ਦਾ ਅਰਥ ਹੈ ਵਾਹਿਗੁਰੂ, ਅਕਾਲ ਪੁਰਖ, ਇੱਕ ਪਰਮੇਸ਼ਵਰ। ਸਤਿਗੁਰਾਂ ਨੇ ਨਾਂ ਬੇਸ਼ੱਕ ਗੁਰੂ ਪਿਆਰੀ ਨੇ ਸਨਾਤਨੀ ਇਸਤੇਮਾਲ ਕੀਤੇ ਨੇ, ਪਰ ਅਰਥ ਆਪਣੇ ਨੇ, ਅਰਥ ਮੌਲਕ ਨੇ। ਤਾਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਪਿਆਰੀ ਇਸ ਸਾਰੇ ਗੁਰੂ ਪਿਆਰੀ ਸਲੋਕਾਂ ਦੇ ਵਿੱਚ ਸਾਨੂੰ ਸਮਝਾ ਰਹੇ ਨੇ। ਪੌੜੀ ਦੇ ਵਿੱਚ ਸਤਿਗੁਰੂ ਜੀ ਕੀ ਸਮਝਾਉਂਦੇ ਨੇ? ਕਹਿੰਦੇ ਮਨ ਤਨ ਨਿਰਮਲ ਅਤਿ ਸੋਹਣਾ, ਭੇਟਿਆ ਕ੍ਰਿਸ਼ਨ ਮੁਰਾਰ। ਕਹਿੰਦੇ ਫਿਰ ਸਮਝ ਲਓ ਗੁਰੂ ਪਿਆਰੇ ਵਾਹਿਗੁਰੂ ਨੂੰ ਮਿਲ ਗਿਆ, ਪਰਮੇਸ਼ਵਰ ਮਿਲ ਗਿਆ, ਜਿਹੜਾ ਅਤ ਦਰਜੇ ਦਾ ਸੋਹਣਾ ਹੋ ਗਿਆ। ਸੋਹਣਾ ਉਹ ਹੋਇਆ ਜਿਹਦਾ ਮਨ ਤਨ ਨਿਰਮਲ ਹੋ ਗਿਆ।
ਭਉ ਭਉ ਸਭ ਤਿਸ ਦਾ ਸੋ ਸੱਚ ਵਰਤੈ ਸੰਸਾਰ।
ਹੁਣ ਗੁਰੂ ਪਿਆਰੀ ਇੱਕ ਗੱਲ ਆਖਰ ਦੇ ਵਿੱਚ ਫਿਰ ਸਤਿਗੁਰੂ ਜੀ ਸਮਝਾਉਂਦੇ ਨੇ, ਕਹਿੰਦੇ ਭੈ ਕਿਹਦਾ ਲੈਣਾ? ਦੁਨੀਆ ਦਾ ਨਹੀਂ, ਵਾਹਿਗੁਰੂ ਦਾ। ਪਿਆਰ ਕਿਹਦਾ ਰੱਖਣਾ ਮਨ 'ਚ? ਵਾਹਿਗੁਰੂ ਦਾ। ਤਾਂ ਪਾਤਸ਼ਾਹ ਕਹਿੰਦੇ ਨੇ ਭਾਉ ਭਾਉ ਸਭ ਤਿਸ ਦਾ, ਕਹਿੰਦੇ ਚਾਹੇ ਪਿਆਰ ਹੈ ਚਾਹੇ ਭਾਉ ਹੈ, ਇਹ ਕਹਿੰਦੇ ਕਿਹਦਾ? ਤਿਸ ਦਾ, ਤਿਸ ਦਾ ਹੈ। ਕਹਿੰਦੇ ਤਿਸ ਦਾ ਕਿਹਦਾ ਮਹਾਰਾਜ? ਕਹਿੰਦੇ ਜੋ ਸੱਚ ਵਰਤੈ ਸੰਸਾਰ, ਜਿਹੜਾ ਸੱਚ ਸਾਰੇ ਸੰਸਾਰ 'ਚ ਵਰਤ ਰਿਹਾ। ਹੁਣ ਕਿਹੜਾ ਸੱਚ ਹੈ ਸਾਰੇ ਸੰਸਾਰ 'ਚ ਵਰਤ ਰਿਹਾ? ਉਹ ਹੈ ਵਾਹਿਗੁਰੂ। ਜਿਹੜਾ ਸੱਚ ਸਾਰੇ ਸੰਸਾਰ ਦੇ ਵਿੱਚ ਵਰਤ ਰਿਹਾ ਹੈ, ਕਹਿੰਦੇ ਭਾਉ ਵੀ ਉਹਦਾ ਅਤੇ ਭਾਉ ਵੀ ਉਹਦਾ ਅਸੀਂ ਧਾਰਨ ਕਰਨਾ, ਫਿਰ ਜ਼ਿੰਦਗੀ ਨੇ ਸੋਹਣਾ ਬਣਨਾ ਅਤੇ ਫਿਰ ਗੁਰੂ ਪਿਆਰੇ ਵਾਹਿਗੁਰੂ ਦੀ ਖੁਸ਼ੀ ਸਾਨੂੰ ਮਿਲਣੀ ਹੈ। ਇਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਸੂਹੀ ਕੀ ਵਾਰ ਦੇ ਵਿੱਚ ਸਲੋਕਾਂ ਅਤੇ ਪੌੜੀ ਦੇ ਵਿੱਚ ਪਾਤਸ਼ਾਹ ਨੇ ਸਾਨੂੰ ਸਿੱਖਿਆ ਦਿੱਤੀ ਹੈ। ਇਹਦੇ ਨਾਲ ਹੀ ਨਿਸ਼ਚਿਤ ਕੀਤਾ ਸਮਾਂ ਹੋ ਚੁੱਕਿਆ, ਆਪਾਂ ਸਮਾਪਤੀ ਕਰਦੇ ਹਾਂ। ਗੁਰਬਾਣੀ ਬਹੁਤ ਅਗਮ ਅਗਾਧ ਬੋਧ ਹੈ, ਵਿਚਾਰਦਿਆਂ ਭੁੱਲਾਂ ਹੋ ਜਾਂਦੀਆਂ ਨੇ, ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੈ, ਖਿਮਾ ਦੇ ਜਾ ਚੱਖਾਂ। ਆਓ ਸਾਰੇ ਰਲ ਮਿਲ ਕੇ ਅਕਾਲ ਪੁਰਖ ਅੱਗੇ ਅਰਦਾਸ ਕਰੀਏ, ਆਖਰੀ ਸ਼ਬਦ ਪੰਕਤੀਆਂ ਪੜ੍ਹ ਕੇ ਮਹਾਰਾਜ ਸਾਡੇ 'ਤੇ ਕਿਰਪਾ ਕਰਨੀ, ਇਸੇ ਤਰ੍ਹਾਂ ਸਾਨੂੰ ਸੰਗਤ ਕਰਨ ਦਾ ਬਲ ਬਖਸ਼ਣਾ, ਤਾਂ ਕਿ ਸਾਡਾ ਲੋਕ ਸੁਖੀ ਪਰਲੋਕ ਸੁਹੇਲਾ ਹੋ ਜਾਵੇ। ਆਓ ਗੁਰੂ ਪਿਆਰੇ ਆਖਰੀ ਪੰਕਤੀਆਂ ਪੜ੍ਹੀ।
ਸੋ ਸਾਚੇ